ਉਹਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰੈਂਪਟਨ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਛਾਏ ਪਏ ਨੇ ਕੈਨੀ ਤਾਲੀਵਾਲ।
ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 905-451-9777 405-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ, 647-401-6665।
647-401-6565।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੁਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 ਔਰ 647-300-8436।
ਸਭਨਾ ਮਰਨਾ ਆਇਆ ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-501-4385।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-905-455-9100। ਈਗਲ ਫਰੇਟ ਸਿਸਟਮ।
ਖੁੱਲ ਗਿਆ ਵੀ, ਖੁੱਲ ਗਿਆ
ਫਲਾਇੰਗ ਫੈਸ਼ਨ, ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-695-9797। ਫਲਾਇੰਗ ਫੈਸ਼ਨ ਵੇਅਰ ਹਾਊਸ।
ਈਸਟ ਟੋਰਾਂਟੋ ਚ ਵਿਕਟੋਰੀਆ ਪਾਰਕ ਸਬਵੇ ਸਟੇਸ਼ਨ ਦੇ ਨੇੜੇ 3 ਸਾਲਾਂ ਚ ਬਣਨ ਵਾਲੀ ਖੂਬਸੂਰਤ ਮੈਂਡਰਲੇ ਕੌਂਡੋਜ਼ ਦੀ ਬਿਲਡਿੰਗ ਦੀ ਬੁਕਿੰਗ ਸ਼ੁਰੂ ਹੈ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਡਾਊਨਟਾਊਨ ਟੋਰਾਂਟੋ ਤੋਂ ਸਿਰਫ 20 ਮਿੰਟ ਦੀ ਦੂਰੀ ਤੇ, ਡਿਪੋਜ਼ਿਟ ਹਰ ਸਾਲ 5% ਤੇ ਬਿਲਡਿੰਗ ਲੇਕ ਤੋਂ ਸਿਰਫ 500 ਮੀਟਰ ਦੂਰ ਆ। ਜੇਕਰ ਤੁਸੀਂ ਆਪਣੀ ਕੌਂਡੋ ਚ ਬੈਠ ਕੇ ਲੇਕ ਦੇ ਨਜ਼ਾਰੇ ਵੇਖਣੇ ਆ ਜਾਂ ਸੋਹਣੇ ਪਾਰਕਾਂ, ਸ਼ਾਪਿੰਗ, ਐਂਟਰਟੇਨਮੈਂਟ ਵਾਲੇ ਏਰੀਏ ਚ ਘਿਰੀਏ ਸੋਹਣੀ ਥਾਂ ਤੇ ਇਨਵੈਸਟ ਕਰਕੇ ਪੈਸੇ ਤੋਂ ਪੈਸਾ ਬਣਾਉਣਾ ਹੈ ਤਾਂ ਕੌਂਡੋ ਤਾਂ ਬੁੱਕ ਕਰਨੀ ਪਊ। ਲਓ ਜੀ ਫਿਰ ਕਾਲ ਕਰਿਓ ਚਰਨਜੀਤ ਬਰਾੜ 6473006-347-384-36-6
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮਾਫ਼ੀ ਚਾਹੁੰਦਾ ਦੋਸਤੋ, ਅੱਜ ਮੈਂ ਤੁਹਾਡੇ 7-8 ਮਿੰਟ ਲੈ ਲਏ। ਮੈਨੂੰ ਪਤਾ ਜਿਹੜੇ ਸਾਡੇ ਸਰੋਤੇ ਬੜੀ ਰੀਝ ਦੇ ਨਾਲ ਸਾਡਾ ਪ੍ਰੋਗਰਾਮ ਸੁਣਦੇ ਨੇ, ਉਹਨਾਂ ਨੂੰ ਬਹੁਤਾ ਚੰਗਾ ਨਹੀਂ ਲੱਗਦਾ। ਵੈਸੇ ਕਿਤੇ ਨਾ ਕਿਤੇ ਲੇਟ ਹੋ ਜਾਈਦਾ ਜੀ, ਹੋਣਾ ਨਹੀਂ ਚਾਹੀਦਾ, ਪਰ ਕਈ ਵਾਰੀ ਕੁਝ ਇਹੋ ਜਿਹੀਆਂ ਗੱਲਾਂ ਵਾਪਰ ਜਾਂਦੀਆਂ ਚੰਗੀਆਂ ਗੱਲਾਂ। ਫੋਰ ਐਗਜ਼ਾਮਪਲ, ਸਾਡਾ ਸਟੂਡੀਓ ਨਵੀਂ ਥਾਂ 'ਤੇ ਬਣ ਗਿਆ, ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਮੇਰਾ ਦਿਮਾਗ ਥੋੜ੍ਹਾ ਜਿਹਾ ਘੱਟ ਆ, ਅਤੇ ਮੈਂ ਪੁਰਾਣੇ ਸਟੂਡੀਓ ਚਲਾ ਗਿਆ ਜੀ। ਅਤੇ ਪੁਰਾਣੇ ਸਟੂਡੀਓ ਜਾ ਕੇ ਫਿਰ ਮੈਨੂੰ ਪਤਾ ਲੱਗਿਆ ਵੀ ਸਟੂਡੀਓ ਤਾਂ ਸਾਡਾ ਨਵੀਂ ਥਾਂ 'ਤੇ ਆ, ਅਤੇ ਫਿਰ 5-7 ਮਿੰਟ ਹੋ ਗਏ ਵੇਸਟ। ਵੈਸੇ ਕਿਤੇ ਨਾ ਕਿਤੇ ਇਹੋ ਜਿਹਾ ਕਮਲ ਮਾਰ ਲੈਣਾ ਚਾਹੀਦਾ। ਬਹੁਤ ਵਾਰੀ ਸਾਡੇ ਨਾਲ ਇਸ ਤਰ੍ਹਾਂ ਹੋ ਜਾਂਦਾ। ਮੈਂ ਤੁਹਾਨੂੰ ਬਹੁਤ ਸਾਲ ਪਹਿਲਾਂ ਦੀ ਗੱਲ ਦੱਸਦਾ। ਤੁਹਾਨੂੰ ਪਤਾ ਇੱਥੇ ਜਦੋਂ ਜ਼ਿੰਦਗੀ ਸ਼ੁਰੂ ਕਰੀਦੀ ਆ ਅਤੇ ਪਹਿਲਾਂ ਬੰਦਾ ਆਪਣੇ ਰਿਸ਼ਤੇਦਾਰ ਕੋਲ ਆਉਂਦਾ, ਫਿਰ ਬੇਸਮੈਂਟ ਲੈਂਦਾ, ਫਿਰ ਛੋਟਾ ਮੋਟਾ ਘਰ ਲੈਂਦਾ। ਕਾਫੀ ਸਾਲਾਂ ਦੀ ਗੱਲ ਆ। ਅਤੇ ਸਾਡੇ ਜਿਹੜੇ ਲੈਂਡਲੋਰਡ ਸੀ ਬਹੁਤ ਚੰਗੇ ਹੁੰਦੇ ਸੀਗੇ, ਹੁਣ ਵੀ ਚੰਗੇ ਨੇ। ਆਈ ਮੀਨ ਮਤਲਬ ਸੁਭਾਅ ਤਾਂ ਚੰਗਾ ਉਹਨਾਂ ਦਾ। ਹੁਣ ਅਸੀਂ ਕਈ ਸਾਲ ਪਹਿਲਾਂ ਮੂਵ ਕਰ ਗਏ, ਅਤੇ ਅਸੀਂ ਬੇਸਮੈਂਟ ਤੋਂ ਮੂਵ ਕਰ ਗਏ ਸੀਗੇ। ਅਤੇ ਮੈਂ ਕਈ ਮਹੀਨਿਆਂ ਬਾਅਦ ਉਸੇ ਰੂਟੀਨ ਦੇ ਵਿੱਚ ਕਿਤੇ ਗੱਲੀ ਬਾਤੀ ਲੱਗਿਆ ਹੋਇਆ, ਅਤੇ ਮੈਂ ਬੇਸਮੈਂਟ ਦੇ ਅੱਗੇ ਜਾ ਕੇ ਖੜ੍ਹ ਗਿਆ ਜੀ। ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਨਹੀਂ, ਇੱਥੋਂ ਤਾਂ ਅਸੀਂ ਕਈ ਮਹੀਨੇ ਪਹਿਲਾਂ ਮੂਵ ਕਰ ਗਏ ਸੀ। ਇਹ ਅਕਸਰ ਭੁੱਲਣ ਦੀ ਬਿਮਾਰੀ ਕਿਤੇ ਨਾ ਕਿਤੇ ਹੁੰਦੀ ਆ, ਕਿਸੇ ਨੂੰ ਜ਼ਿਆਦਾ ਕਿਸੇ ਨੂੰ ਘੱਟ। ਕਈ ਵਾਰੀ ਇਹੋ ਜਿਹੇ ਟਾਈਮ ਹੋ ਜਾਂਦਾ ਵੀ ਉੱਧਰੋਂ ਰੇਡੀਓ ਸ਼ੁਰੂ ਕਰਨਾ ਅਤੇ ਉੱਧਰੋਂ ਹੋ ਗਏ ਲੇਟ। ਮੈਂ ਕਈ ਵਿਅਕਤੀਆਂ ਦੇ ਨਾਲ ਗੱਲ ਕੀਤੀ ਆ ਅਲੱਗ ਅਲੱਗ ਵਿਸ਼ਿਆਂ 'ਤੇ, ਭੁੱਲਣ ਬਾਰੇ, ਸੁਪਨਿਆਂ ਬਾਰੇ। ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਸ ਦਿਨ। ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸੁਪਨੇ ਆਉਂਦੇ ਨੇ ਜਾਂ ਇਹੋ ਜਿਹੀਆਂ ਭੁੱਲਣ ਦੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ, ਬਈ ਸਪੋਜ਼ ਤੁਹਾਡੀ ਜੇਬ ਦੇ ਵਿੱਚ ਕੋਈ ਚੀਜ਼ ਪਈ ਆ, ਕਾਰ ਦੀ ਚਾਬੀ ਆ, ਤੁਸੀਂ ਭੁੱਲ ਜਾਂਦੇ, ਤੁਸੀਂ ਲੱਭਦੇ ਫਿਰਦੇ ਹੋ, ਤੁਹਾਡੇ ਨੱਕ ਦੇ ਉੱਤੇ ਐਨਕ ਲਾਈ ਹੋਈ ਆ ਅਤੇ ਤੁਸੀਂ ਸੋਚਦੇ ਹੋ ਮੈਂ ਐਨਕ ਮੇਰੀ ਕਿੱਥੇ ਆ, ਤੁਸੀਂ ਭੁੱਲ ਗਏ, ਭਾਲਦੇ ਫਿਰਦੇ ਹੋ ਇੱਧਰ ਉੱਧਰ। ਉੱਧਰੋਂ ਤੁਹਾਡਾ ਬੱਚਾ, ਤੁਹਾਡਾ ਬੇਟਾ ਬੇਟੀ ਜਾਂ ਤੁਹਾਡੀ ਘਰ ਵਾਲੀ, ਉਹ ਕਹਿੰਦੇ ਅੱਲਾ ਤੁਹਾਡੇ ਤੋਂ ਕਮਲਾ ਕੌਣ ਹੋਊਗਾ, ਐਨਕ ਤਾਂ ਤੁਹਾਡੀ ਨੱਕ 'ਤੇ ਲੱਗੀ ਹੋਈ ਹੈ। ਖੈਰ, ਇਸ ਤਰ੍ਹਾਂ ਜ਼ਿੰਦਗੀ 'ਚ ਵਾਪਰਦਾ ਰਹਿੰਦਾ। ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਜੀ, ਮੈਂ ਪੁਰਾਣੇ ਸਟੂਡੀਓ ਚਲਿਆ ਗਿਆ ਅਤੇ ਜਦੋਂ ਸਰਬਜੀਤ ਜੀ ਨੇ ਉੱਧਰ ਮੈਂ ਜਾ ਕੇ ਖੜ੍ਹਾ ਹੋਇਆ, ਉੱਧਰੋਂ ਸਰਬਜੀਤ ਜੀ ਦੀ ਕਾਲ ਆ ਗਈ, ਕਹਿੰਦੇ ਜੀ ਰੇਡੀਓ। ਮੈਂ ਕਿਹਾ ਸੋ ਸੋਰੀ, ਮੈਂ ਲੇਟ ਹੋ ਗਿਆ। ਚਲੋ ਹੁਣ 7-8 ਮਿੰਟ ਤਾਂ ਆਪਣੇ ਗਏ। ਸ਼ਿਵਿੰਦਰ ਵੀ ਸਾਡੇ ਨਾਲ ਨੇ। ਸ਼ਿਵਿੰਦਰ ਨੇ ਯਾਦ ਕਰਾਇਆ ਇੱਕ ਬਹੁਤ ਇੰਪੋਰਟੈਂਟ ਵਿਸ਼ੇ 'ਤੇ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਆ ਜੀ। ਅਤੇ ਮੈਨੂੰ ਬਹੁਤ ਹੈਰਾਨੀ ਹੈ ਵੀ ਮੇਰੇ ਧਿਆਨ 'ਚ ਇਹ ਗੱਲ ਕਿਉਂ ਨਹੀਂ ਕਦੇ ਆਈ। ਉਹਨਾਂ ਨੇ ਮੈਨੂੰ ਦੱਸਿਆ ਬਈ ਅੱਜ ਤੋਂ 100 ਸਾਲ ਪਹਿਲਾਂ ਪੰਜਾਬ ਦੇ ਵਿੱਚ ਸਿੱਖ ਪਰਿਵਾਰਾਂ ਦੇ ਵਿੱਚੋਂ ਜਿਹੜੇ ਲੋਕ ਹੁੰਦੇ ਸੀ, ਕਹਿੰਦੇ ਉਹ ਲਾਸਟ ਨੇਮ ਨਹੀਂ ਸੀ ਯੂਜ਼ ਕਰਦੇ ਹੁੰਦੇ, ਉਹ ਆਪਣੇ ਨਾਂ ਦੇ ਪਿੱਛੇ ਬਸ ਸਿੰਘ ਹੀ ਲਾਉਂਦੇ ਸੀ, ਜਾਂ ਫਿਰ ਪਿੰਡ ਦਾ ਨਾਂ, ਜਾਂ ਜਿਹੜਾ ਤਖੱਲਸ ਹੁੰਦਾ ਕੋਈ ਖਾਸ ਚੁਣਿਆ ਹੋਇਆ ਨਾਂ ਜਿਹੜਾ ਹੈਗਾ, ਉਹ ਨਾਂ ਲਾਉਂਦੇ ਹੁੰਦੇ ਸੀ। ਮੈਨੂੰ ਸੁਣ ਕੇ ਬੜੀ ਹੈਰਾਨੀ ਹੋਈ। ਮੇਰੀ ਜਾਣਕਾਰੀ ਦੇ ਵਿੱਚ ਇਹ ਗੱਲ ਨਹੀਂ। ਇਹ ਸਾਰੀਆਂ ਗੱਲਾਂ ਆਪਾਂ ਸ਼ਿਵਿੰਦਰ ਦੇ ਨਾਲ ਕਰਾਂਗੇ। ਸਾਡਾ ਜਿਹੜਾ ਪੰਜਾਬ ਤੋਂ ਆਏ ਹਾਂ ਅਸੀਂ, ਵਿਰਸਾ, ਇਤਿਹਾਸ, ਇੱਥੇ ਵੀ ਲਾਸਟ ਨੇਮ ਜਿਹੜੇ ਚੱਲਦੇ ਰਹਿੰਦੇ ਨੇ, ਉਹਨਾਂ ਦਾ ਕੀ ਵਾਕਿਆ ਹੀ ਉਹ ਲੱਗਣੇ ਚਾਹੀਦੇ ਆ ਕਿਸੇ ਦੇਸ਼ ਦੇ ਵਿੱਚ, ਇਹਨੂੰ ਜਾਤ ਪਾਤ ਦੀ ਨਿਸ਼ਾਨੀ ਸਮਝਿਆ ਜਾ ਸਕਦਾ, ਕਿਸੇ ਦੇ ਵਿੱਚ ਇਹਨੂੰ ਲਾਸਟ ਨੇਮ ਨੂੰ ਮਤਲਬ ਨਹੀਂ ਸਮਝਿਆ ਜਾਂਦਾ ਜਿੱਥੇ ਲੋਕਾਂ ਨੂੰ ਜਾਤ ਪਾਤ ਦਾ ਪਤਾ ਹੀ ਨਹੀਂ। ਇਹ ਸਾਰੇ ਵਿਸ਼ਿਆਂ 'ਤੇ ਆਪਾਂ ਪੰਜਾਬ ਦੇ ਵਿਸ਼ਿਆਂ 'ਤੇ, ਜਾਂ ਜਿਹੜੇ ਪੰਜਾਬੀ ਜਿੱਥੇ ਜਿੱਥੇ ਗਏ ਨੇ, ਜਿਨ੍ਹਾਂ ਲਈ ਅਜੇ ਵੀ ਇਹ ਵਿਸ਼ੇ ਰੈਲੇਵੈਂਟ ਨੇ, ਉਹਨਾਂ ਦੇ ਸੰਬੰਧ 'ਚ ਗੱਲਬਾਤ ਕਰਾਂਗੇ। ਪਰ ਪਹਿਲਾਂ ਛੋਟੀ ਜਿਹੀ ਬ੍ਰੇਕ ਅਸੀਂ ਲੈ ਲਈਏ, ਬਿਲਕੁਲ ਛੋਟੀ ਜਿਹੀ, ਸਾਡੇ ਨਾਲ ਜੁੜੇ ਰਹਿਣਾ ਦੋਸਤੋ ਤੁਸੀਂ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6473008436।
ਧੰਨਵਾਦ ਜੀ ਤੁਹਾਡਾ ਬਹੁਤ। ਮੈਨੂੰ ਇੱਕ ਸੱਜਣ ਦਾ ਟੈਕਸਟ ਆ ਗਿਆ ਸੁਪਨਿਆਂ ਬਾਰੇ ਗੱਲ 'ਤੇ। ਸੁਪਨਿਆਂ ਵਾਲੇ ਬਾਰੇ ਦੋਸਤੋ ਆਪਾਂ ਜ਼ਰੂਰ ਇੱਕ ਦਿਨ ਗੱਲਬਾਤ ਕਰਾਂਗੇ ਬੜੀ ਡਿਟੇਲ ਦੇ ਵਿੱਚ। ਮੈਂ ਕਾਫੀ ਸਾਰਾ ਡਾਟਾ ਇਕੱਠਾ ਕੀਤਾ ਹੋਇਆ ਵੀ ਕੋਈ ਚੀਜ਼ ਭੁੱਲੀ ਹੋਵੇ ਤੁਹਾਨੂੰ ਕਈ ਦਿਨਾਂ ਤੋਂ, ਪਤਾ ਨਹੀਂ ਕਿਵੇਂ ਹੁੰਦਾ ਇਹ। ਜਾਂ ਤਾਂ ਸਾਡਾ ਸਬਕੌਂਸ਼ੀਅਸ ਮਾਇੰਡ ਜਿਹੜਾ ਸਾਡੀ ਸੋਚ ਤੋਂ ਆਜ਼ਾਦ ਹੁੰਦਾ ਉਹ ਆਪਣੇ ਆਪ ਹੀ ਲੱਭਦਾ ਰਹਿੰਦਾ, ਅਤੇ ਜਦੋਂ ਅਸੀਂ ਸੁੱਤੇ ਪਏ ਹੁੰਦੇ ਹਾਂ ਕੌਂਸ਼ੀਅਸ ਮਾਇੰਡ ਤਾਂ ਸਾਡਾ ਸੌਂ ਜਾਂਦਾ, ਪਰ ਸਬਕੌਂਸ਼ੀਅਸ ਮਾਇੰਡ ਸਾਡਾ ਐਕਟਿਵ ਰਹਿੰਦਾ। ਉਹ ਕੁਦਰਤੀ ਸੁੱਤਿਆਂ ਪਿਆ ਸਾਨੂੰ ਖਿਆਲ ਆਉਂਦਾ, ਇੱਕੋਦਮ ਜਾਗਣ ਲੱਗੇ ਵੀ ਉਹ ਚੀਜ਼ ਤਾਂ ਉੱਥੇ ਪਈ ਆ ਕੋਨੇ ਦੇ ਵਿੱਚ, ਅਤੇ ਸਾਨੂੰ ਸੱਚੀ ਮੁੱਚੀ ਲੱਭ ਜਾਂਦੀ ਹੈ। ਕੁਛ ਇਹਨੂੰ ਸੁਪਰਨੈਚੁਰਲ ਪਾਵਰ ਨਾਲ ਜੋੜ ਦਿੰਦੇ ਨੇ, ਪਰ ਅਸਲੀ ਕੀ ਆ ਫਿਰ ਕਿਸ ਦਿਨ ਆਪਾਂ ਡਿਟੇਲ 'ਚ ਗੱਲਬਾਤ ਕਰਾਂਗੇ। ਸਾਡੇ ਨਾਲ ਸ਼ਿਵਿੰਦਰ ਇਸ ਵਕਤ ਹਾਜ਼ਰ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸ਼ਿਵਿੰਦਰ ਜੀ, ਵੈਸੇ ਤਾਂ ਤੁਸੀਂ ਜਿਹੜੀਆਂ ਗੱਲਾਂ ਮੈਨੂੰ ਅੱਜ ਦੱਸੀਆਂ ਨੇ ਪਰ ਮੈਂ ਪਹਿਲੀ ਵਾਰੀ ਸੁਣੀਆਂ ਨੇ, ਉਹਦੇ 'ਤੇ ਗੱਲਬਾਤ ਕਰਨੀ ਆ ਆਪਾਂ। ਪਰ ਕਈ ਵਾਰੀ ਸਾਡੇ ਸੱਜਣ ਮਿੱਤਰ ਸਵਾਲ ਕਰਦੇ ਰਹਿੰਦੇ ਨੇ, ਸਾਡੇ ਦੋਸਤ ਨੇ ਵਾਲੀਆ ਸਾਹਿਬ, ਉਹ ਜੀ 3:45 ਆਪਣੇ ਕੰਮ ਆਪਣਾ ਸ਼ੁਰੂ ਕਰਦੇ ਨੇ ਅਤੇ 2 ਤੋਂ ਲੈ ਕੇ 3:45 ਤੱਕ ਬੜੀ ਰੀਝ ਦੇ ਨਾਲ ਰੇਡੀਓ ਸੁਣਦੇ ਨੇ, ਕਦੇ ਕਾਲ ਨਹੀਂ ਕਰਦੇ ਉਹ। ਪਰ ਜਦੋਂ ਮਿਲਦੇ ਨੇ ਉਹਨਾਂ ਕੋਲ ਸਵਾਲਾਂ ਦਾ ਟੋਕਰਾ ਭਰਿਆ ਹੁੰਦਾ ਜੀ, ਆਹ ਸਵਾਲ ਦੱਸੋ, ਆਹ ਛੇ ਬੰਦੇ ਨੂੰ ਪੁੱਛਿਓ, ਆਹ ਛੇ ਬੰਦੇ ਨੂੰ ਪੁੱਛਿਓ। ਮੈਨੂੰ ਹੁਣ 3 ਦਾ ਸਵਾਲ ਉਹਨਾਂ ਦੇ ਯਾਦ ਨੇ ਪਰਸੋਂ ਜੋ ਉੱਥੇ ਮਿਲੇ ਨੇ, ਪਹਿਲਾਂ ਇਹ ਸਵਾਲਾਂ ਦੇ ਜਵਾਬ ਦੇ ਦਿਓ ਅਤੇ ਫਿਰ ਆਪਾਂ ਅੱਜ ਦੇ ਵਿਸ਼ੇ ਬਾਰੇ ਗੱਲਬਾਤ ਕਰਾਂਗੇ। ਇੱਕ ਤਾਂ ਉਹਨਾਂ ਨੇ ਕਿਹਾ ਬਈ ਜੇ ਪੰਜਾਬ ਦੀ ਗੱਲ ਵਿਸ਼ੇਸ਼ ਤੌਰ 'ਤੇ ਕਰਦੇ ਨੇ, ਜੇ ਪੰਜਾਬ ਦੇ ਵਿੱਚ ਕਹਿੰਦੇ ਅਗਲੀਆਂ ਚੋਣਾਂ ਦੇ ਵਿੱਚ ਬੀਜੇਪੀ ਆ ਗਈ ਸੱਤਾ 'ਚ, ਕਹਿੰਦੇ ਵੀ ਸ਼ੇਵਿੰਦਰ ਕੀ ਸਮਝਦੇ ਨੇ ਕਿ ਪੰਜਾਬ ਦੇ ਟੋਟੇ ਹੋ ਜਾਣਗੇ, ਕੀ ਪੰਜਾਬ 'ਚ ਰੌਲਾ ਰੱਪਾ ਵਧੂਗਾ। ਇੱਕ ਉਹਨਾਂ ਦਾ ਸਵਾਲ ਸੀਗਾ ਵੀ ਕੀ ਭਾਰਤ ਆ ਜਿਹੜਾ ਇਹ ਖਾਨਾ ਜੰਗੀ ਵੱਲ ਵੱਧ ਰਿਹਾ, ਸਿਵਲ ਵਾਰ ਵੱਲ ਨਹੀਂ ਵੱਧ ਰਿਹਾ। ਇੱਕ ਉਹਨਾਂ ਦਾ ਤੀਸਰਾ ਸਵਾਲ ਸੀ ਜਿਹੜਾ ਪਹਿਲਾਂ ਕਈ ਦੋਸਤਾਂ ਨੇ ਕੀਤਾ, ਔਨ ਦਾ ਏਅਰ ਵੀ ਕੀਤਾ, ਉਹ ਇਹ ਹੈਗਾ ਕਿ ਜੇ ਅਗਲੀਆਂ ਚੋਣਾਂ ਦੇ ਵਿੱਚ ਮੋਦੀ ਸਾਹਿਬ ਆ ਜਾਂਦੇ ਨੇ, ਕੀ ਅਗਲੀਆਂ ਚੋਣਾਂ ਡੈਫੀਨੇਟਲੀ ਹੋਣਗੀਆਂ? ਜੇ ਉਹ ਜਿੱਤ ਜਾਂਦੇ ਨੇ ਤਾਂ ਕੀ ਉਸ ਤੋਂ ਅਗਲੀਆਂ ਚੋਣਾਂ ਹੋਣਗੀਆਂ ਕਿ ਨਹੀਂ ਹੋਣਗੀਆਂ? ਮਤਲਬ ਇਹਦੇ ਬਾਰੇ ਉਹਨਾਂ ਨੇ ਪੁੱਛਿਆ, 2-4 ਮਿੰਟਾਂ ਜ਼ਰੂਰ ਜਵਾਬ ਦੇ ਕੇ ਜਾਓ ਜੀ।
ਦੇਖੋ, ਪਹਿਲਾ ਸਵਾਲ ਇਹ ਹੈਗਾ ਕਿ ਜੇ ਪੰਜਾਬ 'ਚ ਬੀਜੇਪੀ ਆਉਂਦੀ ਹੈ ਤਾਂ ਕੀ ਹੁੰਦਾ? ਪਹਿਲੀ ਗੱਲ, ਮੈਨੂੰ ਲੱਗ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਹਾਲੇ ਬੀਜੇਪੀ ਆਊਗੀ ਜਾਂ ਉਹਦਾ ਕੋਈ ਤਕੜਾ ਬੇਸ ਹੈਗਾ। ਉਹ ਭਾਵੇਂ ਕਿ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਸਿੱਖਾਂ ਦੇ ਵਿੱਚ ਆਪਣੀ ਨਾ ਐਂਟਰੀ ਕਰੀਏ, ਉਹਦੇ ਵਿੱਚ ਘਾਤ ਲਾਈਏ। ਉਹਦੇ ਬਾਰੇ ਮੈਂ ਇੱਕ ਕੁਝ ਭਰਪੂਰ ਲਿਖਦਾ ਕੈਰੇਵਾਨ ਦੇ ਵਿੱਚ ਵੀ ਲਿਖਿਆ ਸੀ, ਬਾਅਦ 'ਚ ਪੰਜਾਬੀ ਟ੍ਰਿਬਿਊਨ ਨੇ ਵੀ ਉਹਨੂੰ ਲਾਇਆ ਸੀਗਾ। ਪਰ ਉਹਦੇ ਬਾਵਜੂਦ ਵੀ ਨਾ ਪੰਜਾਬ 'ਚ ਉਹਨਾਂ ਦੀ ਜ਼ਮੀਨ ਉਹਨੀ ਤਕੜੀ ਨਹੀਂ ਹੈਗੀ। ਉਹ ਕੁਛ ਖਾਸ ਇਲਾਕਿਆਂ 'ਚ ਆਪਣੀ ਕੋਸ਼ਿਸ਼ ਕਰ ਰਿਹਾ, ਜਿਵੇਂ ਸਿੱਖ ਸੈਕਸ਼ਨ 'ਚ ਕਰ ਰਹੇ ਨੇ, ਫਿਰ ਦਲਿਤਾਂ ਦੇ ਵਿੱਚ ਕਰ ਰਹੇ ਨੇ, ਪਰ ਉਹ ਕਾਮਯਾਬੀ ਹਜੇ ਹਾਸਲ ਹੋ ਨਹੀਂ ਸਕੀ। ਉਹਦਾ ਕਾਫੀ ਸਾਰੇ ਕਾਰਨ ਨੇ। ਹਾਂ, ਇੱਕ ਚੀਜ਼ ਹੈਗੀ ਹੈ, ਉਹਨਾਂ ਨੇ ਅੱਜ ਕੱਲ੍ਹ ਇੱਕ ਨਵਾਂ ਆਈਡੀਆ ਤਿਆਰ ਕੀਤਾ ਵੀ ਪੰਜਾਬ 'ਚ ਜੇ ਸਾਡੇ ਹੱਥ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ, ਪਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਨੇ ਉਹਨਾਂ ਨੂੰ ਜ਼ਰੂਰ ਆਪਣੇ ਵੱਲ ਕਰੀਏ, ਕਿਉਂਕਿ ਜੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਹੈ ਉਹਨਾਂ ਨੂੰ ਆਪਣੇ ਵੱਲ ਕਰਨਗੇ ਨਾ ਤਾਂ ਇੰਟਰਨੈਸ਼ਨਲ ਤੌਰ 'ਤੇ ਉਹਨਾਂ ਨੂੰ ਮਦਦ ਮਿਲੇਗੀ, ਕਿਉਂਕਿ ਕੌਮਾਂਤਰੀ ਭਾਈਚਾਰਾ ਨੇੜੇ ਹੋ ਜਾਏਗਾ। ਉਹਦਾ ਅਸਰ ਕਿਤੇ ਨਾ ਕਿਤੇ ਦਿਖਣ ਵੀ ਲੱਗਾ ਵੀ ਆਪਣੇ ਪੰਜਾਬੀ ਸਮਾਜ ਦੇ ਵਿੱਚ ਹੁਣ ਆਪਾਂ ਗੱਲਾਂ ਕਰਨ ਲੱਗੇ ਨੇ ਕਿ ਇੱਥੇ ਜੀ ਮੀਡੀਆ ਉੱਤੇ ਇੱਦਾਂ ਦਾ ਪ੍ਰਭਾਵ ਆ, ਹੋਰ ਇੱਦਾਂ ਦਾ। ਉਹ ਉਸੇ ਚੀਜ਼ ਦਾ ਹੀ ਹਿੱਸਾ ਹੈਗਾ ਵਾ। ਜਦੋਂ ਗੌਰ ਨਾਲ ਤੁਸੀਂ ਇੱਥੇ ਦੇਖੋਗੇ ਨਾ ਤੇ ਤੁਹਾਨੂੰ ਹੋਰ ਸਪਸ਼ਟ ਦਿਖੂਗਾ ਚੀਜ਼ਾਂ। ਇਸ ਕਰਕੇ ਹਾਲੇ ਮੈਨੂੰ ਲੱਗਦਾ ਨੀ ਕਿ ਪੰਜਾਬ 'ਚ ਕੋਈ ਇਹਦਾ ਦੀ ਗੱਲ ਹੋਊਗੀ। ਦੂਜੀ ਗੱਲ ਇਹ ਹੈਗੀ ਹੈ ਕਿ ਜੇਕਰ ਬੀਜੇਪੀ ਆਉਂਦੀ ਹੈ ਤਾਂ ਬੀਜੇਪੀ ਪਹਿਲਾਂ ਤਾਂ ਜਿਹੜਾ ਹੈਗਾ ਕਲਾਵੇ 'ਚ ਲੈ ਕੇ, ਜਿਵੇਂ ਉਹਦੇ ਵੱਡਾ ਸਮਾਜ ਪੰਜਾਬ ਦਾ, ਇੱਧਰਲੇ ਪੰਜਾਬ ਦਾ, ਚੜ੍ਹਦੇ ਪੰਜਾਬ ਦਾ ਸਿੱਖ ਸਮਾਜ ਹੈ, ਉਹਨੂੰ ਜਿਹੜਾ ਹੈਗਾ ਉਹ ਕਲਾਵੇ 'ਚ ਲੈ ਕੇ ਕੰਮ ਕਰੂਗੀ। ਲੇਕਿਨ ਹੌਲੀ ਹੌਲੀ ਉਹਦੀ ਜਿਹੜੀ ਹੈਗੀ ਆ ਪੋਲਿਸੀ ਉਹੀ ਹੋਊਗੀ ਜਿਹੜੀ ਕਿ ਉਹਨੇ ਪੂਰੇ ਮੁਲਕ 'ਚ ਰੱਖੀ ਆ ਫੁੱਟ ਪਾਉਣ ਵਾਲੀ। ਅੱਛਾ, ਹੁਣ ਅਗਲਾ ਸਵਾਲ ਹੈ ਉਹ ਸੀਗਾ ਕਿ ਜੇ ਨਰਿੰਦਰ ਮੋਦੀ 24 ਦੇ ਵਿੱਚ ਆ ਜਾਂਦੇ ਕੀ ਹੋਊਗਾ? ਦੇਖੋ, ਤੇ ਚੇਲੇ ਚਾਟੜੇ ਕਹਿ ਰਹੇ ਨੇ ਕਿ ਜੇ ਨਰਿੰਦਰ ਮੋਦੀ ਇੱਕ ਵਾਰ ਬਣ ਗਿਆ ਤਾਂ ਅਸੀਂ ਦੁਬਾਰਾ ਇਲੈਕਸ਼ਨ ਨਹੀਂ ਹੋਣ ਦੇਵਾਂਗੇ। ਇਹ ਸਾਕਸ਼ੀ ਮਹਾਰਾਜ ਦਾ ਬਿਆਨ ਸੀ ਕਿ ਜੇ 19 ਦੇ ਵਿੱਚ ਵੀ ਮੋਦੀ ਜਿੱਤ ਗਿਆ, ਜਿਹੜਾ ਕਿ ਜਿੱਤ ਗਿਆ, ਤਾਂ ਅਗਲੀ ਵਾਰ ਇਲੈਕਸ਼ਨ ਨਹੀਂ ਹੋਊਗੀ। 24 'ਚ ਹੋ ਸਕਦਾ ਜੀ ਇੱਦਾਂ ਦੀ ਹਾਲਤ ਰਹੇ ਤਾਂ ਇਹ ਐਂ ਕਰ ਸਕਦੇ ਆ। ਜੇ ਹੋਰ ਵੀ ਕੁਛ ਤਾਂ ਜਿਵੇਂ ਤੁਸੀਂ ਦੇਖੋ ਨਾ ਕਿ ਰਸ਼ੀਆ ਦੇ ਜਿਹੜੇ ਜਿਵੇਂ ਪੁਤਿਨ ਨੇ ਆਪਣਾ ਟਾਈਮ ਵਧਾ ਲਿਆ, ਉੱਦਾਂ ਇਹ ਕੋਈ ਕਿੱਦਾਂ ਕਿਸੇ ਨਾ ਕਿਸੇ ਢੰਗ ਦੀ ਕੋਈ ਇੱਦਾਂ ਦੀ ਜਿਹੜੀ ਸੰਵਿਧਾਨਕ ਸੋਧ ਕਰਕੇ ਬੰਦਾ ਆਪਣਾ ਟਾਈਮ ਵਧਾ ਸਕਦਾ ਹੈਗਾ, ਕੁਛ ਵੀ ਹੋ ਸਕਦਾ ਹੈਗਾ। ਉਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਮਤਲਬ ਭਾਰਤ ਵਿੱਚ ਲੋਕਤੰਤਰ ਆ ਜਿਹੜਾ ਉਹਦਾ ਜਿਹੜਾ ਕਤਲ ਹੋਣਾ ਜਿਹੜਾ ਹੈਗਾ ਹੋਰ ਕਮਜ਼ੋਰ ਹੋਣਾ ਉਹ ਤੈਅ ਹੈਗਾ ਵਾ। ਅੱਛਾ, ਤੀਸਰਾ ਸਵਾਲ ਮੈਂ ਭੁੱਲ ਗਿਆ ਚਰਨਜੀਤ, ਉਹ ਮੈਨੂੰ ਤੁਸੀਂ ਚੇਤੇ ਕਰਾ ਦਿਓ
ਜੀ। ਕੀ ਭਾਰਤ ਆ ਜਿਹੜਾ ਉਹ ਸਿਵਲ ਵਾਰ ਵੱਲ ਵੱਧ ਰਿਹਾ?
ਜਿੱਦਾਂ ਦੇ ਹਾਲਤ ਭਾਰਤ ਦੇ ਵਿੱਚ ਹੈਗੇ ਨੇ ਉਹ ਚੱਕਰ ਇਹ ਹੈਗਾ ਕਿ ਭਾਰਤ ਵਿੱਚ ਨਾ ਜਿਹਨੂੰ ਕਹਿੰਦੇ ਆ ਕਿ ਅੰਦਰੂਨੀ ਖਾਨਾ ਜੰਗੀ ਦੇ ਵੱਲ ਲੱਛਣ ਸਾਰੇ ਹੈਗੇ ਨੇ, ਪਰ ਹਾਲੇ ਸਟੇਟ ਤਕੜੀ ਹੈ, ਕਿਉਂਕਿ ਜਿਹੜਾ ਕੋਈ ਉਸ ਤਰ੍ਹਾਂ ਦਾ ਅੰਦੋਲਨ ਨਹੀਂ ਦਿਖ ਰਿਹਾ ਹੈਗਾ ਜਿਹੜਾ ਕਿ ਸੁਚੱਜਾ ਅੰਦੋਲਨ ਵੀ ਪੂਰੀ ਉਹਨੂੰ ਇੱਕ ਲਾਵੇ 'ਚ ਲੈ ਲਏ। ਲੱਛਣ ਹੈਗੇ ਨੇ ਪਰ ਹਾਲੇ ਹਾਲ ਦੀ ਘੜੀ ਸਟੇਟ ਜਿਹੜੀ ਹੈਗੀ ਹੈ ਤਾਕਤਵਰ ਦਿਖਾਈ ਦਿੰਦੀ ਹੈ, ਉਹ ਆਪਣੇ ਡੰਡੇ ਦੇ ਜ਼ੋਰ ਤੇ ਜਿਹੜਾ ਕੰਮ ਕਰਦੀ ਦਿਖਾਈ ਦੇ ਰਹੀ ਆ। ਲੇਕਿਨ ਇੱਕ ਗੱਲ ਹੈਗੀ ਆ ਕਿ ਜਿਹੜੇ ਲੋਕਾਂ ਦੇ ਵਿੱਚ ਅੰਦਰ ਜਿਹੜਾ ਹੈਗਾ ਇੱਕ ਪਾੜਾ ਪਾ ਦਿੱਤਾ ਵਾ, ਉਹ ਪਾੜਾ ਹੁਣ ਭਾਰਤ ਨੂੰ ਕਿੱਥੇ ਲੈ ਕੇ ਜਾਏਗਾ, ਉਹ ਵੱਡਾ ਸਵਾਲ ਹੈ।
ਬਿਲਕੁਲ ਜੀ ਸ਼ਿਵਿੰਦਰ ਜੀ, ਮੈਂ ਇੱਕ ਦੋ ਸੁਨੇਹੇ ਪੜ੍ਹਦਾ ਜੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪੋਂਸਰ ਕਰ ਰਹੇ ਨੇ। ਕਾਰਾਂ ਦੀ ਇੰਸ਼ੋਰੈਂਸ ਕਰਨ ਦੇ ਵਿੱਚ ਮਾਹਰ ਨੇ, ਘੱਟ ਤੋਂ ਘੱਟ ਰੇਟਾਂ 'ਤੇ ਇੰਸ਼ੋਰੈਂਸ ਕਰਕੇ ਦਿੰਦੇ ਨੇ, ਕੰਪਨੀਆਂ ਕੋਲ ਸ਼ੋਪ ਰਾਊਂਡ ਕਰਦੇ ਨੇ। ਜੇ ਤੁਹਾਡੀ ਰਿਨਿਊਅਲ ਆਉਣ ਵਾਲੀ ਆ ਫਿਰ ਤਾਂ ਜ਼ਰੂਰ ਉਹਨਾਂ ਨੂੰ ਕਾਲ ਕਰੋ, ਨੋ ਐਬਲੀਗੇਸ਼ਨ, ਕੋਟੇਸ਼ਨ ਲਓ ਉਹਨਾਂ ਤੋਂ 6472787803 6472785003 ਉਹਨਾਂ ਦਾ ਨੰਬਰ ਆ। ਨਵੇਂ ਆਏ ਹੋ ਜਾਂ ਕੋਈ ਟਿਕਟ ਵਗੈਰਾ ਮਿਲ ਗਈ ਛੋਟੀ ਮੋਟੀ ਫਿਰ ਵੀ ਇਹਨਾਂ ਨੂੰ ਕਾਲ ਕਰ ਲਿਓ, ਕਿਉਂਕਿ ਨਹੀਂ ਤਾਂ ਫਿਰ ਕੰਪਨੀਆਂ ਇੰਸ਼ੋਰੈਂਸ ਵਧਾ ਦਿੰਦੀਆਂ ਨੇ ਤੁਹਾਡੀ। ਔਰਾ ਕਿਚਨਸ ਦਾ ਨਾਂ ਅਸੀਂ ਤੁਹਾਨੂੰ ਜ਼ਰੂਰ ਦੱਸਦੇ ਹਾਂ, ਰਿਕਮੈਂਡ ਕਰਦੇ ਇਹਨਾਂ ਦਾ ਨਾਂ। ਜੇ ਤੁਸੀਂ ਆਪਣੀ ਕਿਚਨ ਆ ਜਿਹੜੀ ਉਹ ਨਵੀਂ ਲਾਉਣੀ ਆ, ਕਸਟਮ ਬਿਲਟ ਕਿਚਨ ਬਣਾਉਂਦੇ ਨੇ, ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹਨਾਂ ਦੀ ਮੁਹਾਰਤ ਆ, ਬੜੇ ਵਧੀਆ ਵਧੀਆ ਡਿਜ਼ਾਈਨਰ ਇਹਨਾਂ ਨੇ, ਮਾਹਰ ਡਿਜ਼ਾਈਨਰ ਰੱਖੇ ਨੇ। ਹਰ ਰੋਜ਼ ਜਿਹੜੇ ਸੋਚਦੇ ਨੇ ਵੀ ਆਹ ਕਿਚਨ ਆਪਾਂ ਇਸ ਤਰ੍ਹਾਂ ਦੀ ਬਣਾਤੀ, ਅਗਲੀ ਕਿਚਨ ਆ ਜਿਹੜੀ ਹੁਣ ਜਿਹੜੀ ਬਣਾਵਾਂਗੇ ਆਪਾਂ ਉਹ ਇਸ ਤਰ੍ਹਾਂ ਦੀ ਹੋਵੇ, ਤੁਸੀਂ ਇਹਨਾਂ ਨਾਲ ਆਪਣੇ ਮਨ ਦੇ ਆਈਡੀਆ ਸ਼ੇਅਰ ਕਰੋ। ਕਈ ਵਾਰੀ ਆਪਾਂ ਕਿਚਨ ਬਣਾਉਣੀ ਹੁੰਦੀ ਹੈ ਪਰ ਮਨ 'ਚ ਇਹ ਨਹੀਂ ਆਉਂਦਾ ਵੀ ਕਿਹੋ ਜਿਹੀ ਕਿਚਨ ਹੋਵੇ, ਹੋਵੇ ਸੋਹਣੀ ਜ਼ਰੂਰ। ਇਹ ਆਈਡੀਆਜ਼ ਇਹਨਾਂ ਨੂੰ ਦੱਸੋ ਜੀ, ਇਹ ਤੁਹਾਡੀ ਕਿਚਨ ਦੇਖ ਕੇ ਪੂਰਾ ਓਵਰਆਲ ਨਕਸ਼ਾ ਦੇਖ ਕੇ ਤੁਹਾਨੂੰ ਦੱਸਣਗੇ ਵੀ ਇਹੋ ਜਿਹੀ ਕਿਚਨ ਇੱਥੇ ਸੋਹਣੀ ਲੱਗੂਗੀ, ਡਿਜ਼ਾਇਨ ਤੁਹਾਡੇ ਸਾਹਮਣੇ ਰੱਖ ਦੇਣਗੇ ਤੁਹਾਡੀ ਸੋਚ ਪੜ੍ਹ ਕੇ, ਅਤੇ ਫਿਰ ਜਦੋਂ ਕਿਚਨ ਬਣ ਕੇ ਤਿਆਰ ਹੋਈ ਤੁਸੀਂ ਵੀ ਕਹੋਗੇ ਜੀ ਪੈਸੇ ਲਾਏ ਆ ਕਿਸੇ ਚੰਗੇ ਥਾਂ 'ਤੇ, ਪੈਸੇ ਲਾਏ ਅਤੇ ਖੁਸ਼ੀ ਵੀ ਹੁੰਦੀ ਹੈ, ਸੰਤੁਸ਼ਟੀ ਵੀ ਹੁੰਦੀ ਹੈ। ਔਰਾ ਕਿਚਨ ਦਾ ਨੰਬਰ 905-673-2872 ਆ, ਡਿਕਸੀ ਡੈਰੀ ਏਰੀਆ 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਸ਼ੋਰੂਮ ਹੈਗਾ ਜੀ। ਔਰਾ ਕਿਚਨ ਦਾ ਨਾਂ ਯਾਦ ਰੱਖਣਾ ਦੋਸਤੋ। ਰਾਜਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ, ਰੀਅਲਟਰ ਨੇ, ਪਿਛਲੇ 15 ਸਾਲਾਂ ਤੋਂ ਮਾਹਰ ਨੇ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਦੇ ਨੇ ਭਾਵੇਂ ਤੁਸੀਂ ਬਾਇਰ ਹੋ ਜਾਂ ਸੈਲਰ ਹੋ। ਤੁਸੀਂ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਘਰ ਲੈਣਾ ਅਤੇ ਆਪਣਾ ਘਰ ਵੇਚਣਾ, ਫਿਰ ਵੀ ਤੁਸੀਂ ਰਾਜਕਲਸੀ ਨੂੰ ਕਾਲ ਕਰ ਲਿਓ 416-566-2075। ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਤੁਸੀਂ ਦੱਸ ਰਹੇ ਸੀ ਔਫ ਦਾ ਏਅਰ ਵੀ 12 ਅਕਤੂਬਰ ਦਾ ਦਿਨ ਬੜਾ ਅਹਿਮ ਦਿਨ ਆ, ਇਸ ਦਿਨ ਤੋਂ ਪਹਿਲਾਂ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਛੋਟੀਆਂ ਜਾਤਾਂ ਵਾਲੇ, ਸੋ ਕਾਲਡ ਛੋਟੀਆਂ ਕਾਸਟ ਵਾਲਿਆਂ ਨੂੰ ਐਂਟਰ ਨਹੀਂ ਸੀ ਕਰਨ ਦਿੱਤਾ ਜਾਂਦਾ। ਊਂ ਤਾਂ ਭਾਵੇਂ ਸਿੱਖ ਫਲਸਫਾ ਜਾਤ ਪਾਤ ਦੀ ਨਿਖੇਧੀ ਕਰਦਾ, ਨਾਲ ਹੀ ਤੁਸੀਂ ਮੈਨੂੰ ਇਹ ਵੀ ਦੱਸਿਆ ਸੀ ਵੀ ਇਹ ਗੋਤ ਲਾਉਣ ਵਾਲਾ, ਆਪਣੇ ਆਪ ਨੂੰ ਉੱਚਾ ਦਿਖਾਉਣ ਵਾਲਾ ਜਿਹੜਾ ਰੁਝਾਨ ਆ, ਇਹ 100 ਸਾਲ ਪਹਿਲਾਂ ਹੀ ਸ਼ੁਰੂ ਹੋਇਆ, ਪਹਿਲਾਂ ਨਹੀਂ ਸੀ। ਇਹਦੇ ਬਾਰੇ ਡਿਟੇਲ ਦੇ ਵਿੱਚ।
ਹਾਂਜੀ
ਹਾਂਜੀ,
ਪਹਿਲੀ ਗੱਲ ਤੇ ਹੈਗੀ, ਮੈਂ ਦੋਵੇਂ ਗੱਲਾਂ ਨੂੰ ਇਕੱਠਾ ਚੱਲਦਾ ਹੋਇਆ ਲੈ ਕੇ ਜਾਵਾਂਗਾ। 12 ਅਕਤੂਬਰ ਦੀ ਇੱਕ ਇਤਿਹਾਸਕ ਮਹੱਤਤਾ ਹੈਗੀ ਹੈ ਪੰਜਾਬ ਦੇ ਇਤਿਹਾਸ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਇਹਦੀ ਹਿੰਦੁਸਤਾਨ ਦੇ ਇਤਿਹਾਸ ਵਿੱਚ ਵੀ ਸੀਗੀ ਮਹੱਤਤਾ। 12 ਅਕਤੂਬਰ 1920 ਦਾ ਦਿਨ ਸੀਗਾ ਜਿਹੜਾ ਕਿ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੇ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ, ਇਤਿਹਾਸ ਵਿੱਚ ਇੱਕ ਪ੍ਰਤੀਕਮਈ ਸਿੰਬਲ ਦੇ ਵਜੋਂ ਜਿਹੜਾ ਹੈਗਾ ਵਿਕਸਿਤ ਹੋ ਗਿਆ। ਦੇਖੋ ਇਸ ਸਭ ਨੂੰ ਪਤਾ ਕਿ ਜਿਹੜਾ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਾਤੀਵਾਦ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਪੰਜਾਬ ਦੇ ਵਿੱਚ ਜਦੋਂ ਬੁੱਧਇਜ਼ਮ ਆਉਂਦਾ ਹੈ, ਫਿਰ ਉਦੋਂ ਬਾਅਦ ਵਿੱਚ ਚਾਹੇ ਨਾਥ ਜੋਗੀ ਆਉਂਦੇ ਨੇ ਜਾਂ ਇਸਲਾਮ ਆਉਂਦਾ, ਉਹ ਸਾਰਿਆਂ ਨੇ ਨਾ ਇਹ ਜਾਤੀਵਾਦ ਦੇ ਵਿਰੁੱਧ ਸੰਘਰਸ਼ ਲੜਿਆ। ਫਿਰ ਭਗਤੀ ਮੂਵਮੈਂਟ ਆਈ, ਸਿੱਖ ਧਰਮ ਆਇਆ, ਗੁਰੂ ਨਾਨਕ ਸਾਹਿਬ ਨੇ ਇਹਦੀ ਤਕੜੀ ਜ਼ੋਰਦਾਰ ਮੁਖਾਲਫਤ ਕੀਤੀ, ਲੇਕਿਨ ਕਿਵੇਂ ਨਾ ਕਿਵੇਂ ਚੱਲਦਾ ਰਿਹਾ, ਇਹਦਾ ਦਬਦਬਾ ਬਣਿਆ ਰਿਹਾ। ਤੇ ਸਿੱਖ ਸੰਸਥਾਵਾਂ ਦੇ ਵਿੱਚ ਜਿਹੜਾ ਜਾਤੀਵਾਦ ਦਾ ਇੱਕ ਜਿਹੜਾ ਘਨੌਣਾ ਚਿਹਰਾ ਵੀ ਰਿਹਾ, 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਹੋਇਆ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਤਥਾਕਥਿਤ ਪੁਜਾਰੀ ਸੀਗੇ ਜਿਹੜੇ ਕਿ ਅੰਗਰੇਜ਼ ਪੱਖੀ ਵੀ ਸੀਗੇ, ਉਹਨਾਂ ਨੇ ਮਤਲਬ ਜਿਹੜੇ ਸੋ ਕਾਲਡ ਨੀਵੀਆਂ ਜਾਤਾਂ ਦੇ ਲੋਕ ਹੈ ਉਹਨਾਂ ਨਾਲ ਵਿਤਕਰਾ ਕਰਨਾ ਸ਼ੁਰੂ ਕੀਤਾ। ਦਰਬਾਰ ਸਾਹਿਬ ਦੇ ਲਈ ਜਿਹੜਾ ਉਹਨਾਂ ਨੇ ਦਰਸ਼ਨਾਂ ਲਈ ਵੱਖਰਾ ਸਮਾਂ, ਵੱਖਰਾ ਇਸ਼ਨਾਨ ਲਈ ਵੱਖਰੀ ਥਾਂ ਨਿਸ਼ਚਿਤ ਕਰ ਦਿੱਤੀ। ਪੁਜਾਰੀਆਂ ਦੇ ਵੱਲੋਂ ਇਹਨਾਂ ਜਿਹੜੀਆਂ ਜਾਤਾਂ ਦੇ ਲੋਕਾਂ ਨੂੰ ਕੜਾਹ ਪ੍ਰਸ਼ਾਦ ਨਾ ਲੈਣਾ ਉਹਨਾਂ ਦੇ ਹੱਥੋਂ, ਇਸ ਲਈ ਜਿਹੜਾ ਹੈਗਾ ਅਰਦਾਸ ਨਾ ਕਰਨ ਦਿੱਤੇ, ਇਹਨਾਂ ਦੇ ਵਿਤਕਰੇ ਜਾਰੀ ਰਹੇ। ਉਹ ਵਿਤਕਰੇ ਮਤਲਬ ਕਈ ਸਾਰੇ ਗੁਰਦੁਆਰਿਆਂ 'ਚ ਵੀ ਚੱਲਦੇ ਰਹੇ, ਹੁਣ ਤੱਕ ਵੀ ਹੈਗੇ ਨੇ ਮਾਲਵੇ ਦੇ ਏਰੀਏ ਦੇ ਵਿੱਚ। ਇੱਥੋਂ ਤੱਕ ਤੁਸੀਂ ਦੇਖੋ ਕਿ ਹਾਲੇ ਵੀ ਉਹਨਾਂ ਦਾ ਜਿਹੜਾ ਹੈਗਾ ਗੁਰਦੁਆਰਿਆਂ ਦੇ ਵਿੱਚ ਜਿਹੜਾ ਮਾਲਵੇ ਦੇ ਪਿੰਡਾਂ 'ਚੋਂ ਖਬਰਾਂ ਆਉਂਦੀਆਂ ਰਹੀਆਂ ਨੇ। ਸੋ ਇਹ ਕੁਛ ਹੋਇਆ, ਪਰ 12 ਅਕਤੂਬਰ ਨੂੰ 1920 ਵਾਲੇ ਦਿਨ ਕੀ ਹੋਇਆ? ਇੱਕ ਤਾਂ ਭਾਈ ਮਹਿਤਾਬ ਸਿੰਘ ਸੀ, ਜਿਹਨੂੰ ਆਪਾਂ ਭਾਈ ਮਹਿਤਾਬ ਸਿੰਘ ਵੀ ਕਹਿੰਦੇ ਹਾਂ, ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਉਸ ਸਮੇਂ ਦੇ ਜਿਹੜੇ ਹੈਗੇ ਨੇ ਕ੍ਰਿਸਚਨ ਜਿਹੜੇ ਹੈਗੇ ਨੇ, ਈਸਾਈ ਮਿਸ਼ਨਰੀ ਹੈਗੇ ਨੇ, ਉਹ ਉਹਨਾਂ ਲੋਕਾਂ ਨੂੰ ਜਿਹੜੇ ਸਿੱਖ ਧਰਮ ਦੇ ਵਿੱਚ ਦਰਕਾਰੇ ਹੋਏ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਆਰੀਆ ਸਮਾਜੀ ਵੀ ਕਰ ਰਹੇ ਨੇ, ਉਹ ਨਹੀਂ ਚਾਹੁੰਦੇ ਸੀਗੇ ਕਿ ਸਿੱਖ ਧਰਮ ਦੇ ਵਿੱਚੋਂ ਇਹ ਲੋਕ ਚਲੇ ਜਾਣ। ਲੇਕਿਨ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਬੰਦੇ ਵੀ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਸਿੱਖ ਧਰਮ ਦੇ ਵਿੱਚੋਂ ਇਹ ਜਾਤ ਪਾਤ ਦਾ ਕੋੜ ਲੱਥਣਾ ਚਾਹੀਦਾ। ਸੋ ਮਹਿਤਾਬ ਸਿੰਘ ਹੋਰਾਂ ਨੇ, ਮਹਿਤਾਬ ਸਿੰਘ ਵੀਰ ਵੀ ਉਹਨੂੰ ਕਹਿੰਦੇ ਆਪਾਂ ਇਤਿਹਾਸ ਇਸ ਸ਼ਖਸੀਅਤ ਨੂੰ, ਬਾਬਾ ਹਰਕ੍ਰਿਸ਼ਨ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਪ੍ਰੋਫੈਸਰ ਨਿਰੰਜਨ ਸਿੰਘ, ਜਥੇਦਾਰ ਤੇਜਾ ਸਿੰਘ ਚੂੜਕਾਣਾ ਹੋ ਗਿਆ, ਕਰਤਾਰ ਸਿੰਘ ਝੱਬਰ ਹੋ ਗਿਆ, ਤੇਜਾ ਸਿੰਘ ਭੁੱਚਰ ਹੋ ਗਿਆ, ਇਹਨਾਂ ਆਗੂਆਂ ਦੀ ਅਗਵਾਈ ਦੇ ਵਿੱਚ ਇੱਕ ਜੱਥਾ ਤਿਆਰ ਹੋਇਆ ਤੇ ਉਹਨਾਂ ਨੇ ਪੁਜਾਰੀਆਂ ਨੇ ਅਖੌਤੀ ਨੀਵੀਂ ਜਾਤ ਦੇ ਜਿਹੜੇ ਸੱਜਣਾਂ ਦਾ ਜਿਹੜਾ ਬਣਾਇਆ ਹੋਇਆ ਕੜਾਹ ਪ੍ਰਸ਼ਾਦ ਲੈਣ ਤੋਂ ਇਨਕਾਰ ਕੀਤਾ। ਇਹ ਜੱਥਾ ਬਣ ਕੇ ਚਲਿਆ ਗਿਆ ਉੱਥੇ, ਉਹਨਾਂ ਨੇ ਕੜਾਹ ਪ੍ਰਸ਼ਾਦ ਲੈਣ ਤੋਂ ਫਿਰ ਇਨਕਾਰ ਕਰ ਦਿੱਤਾ। ਫਿਰ ਬਹਿਸ ਹੋਇਆ, ਉਦੋਂ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਾਕ ਲਿਆ ਗਿਆ। ਉਹ ਵਾਕ ਆਪਣੇ ਆਪ 'ਚ ਹੀ ਬੜਾ ਮਹੱਤਵ ਸੀਗਾ, ਜਿਹਦੇ ਵਿੱਚ ਉਹ ਨਿਕਲਿਆ ਕਿ ਨਿਰਗੁਣਿਆਂ ਨੂੰ ਆਪ ਬਖਸ਼ ਲੈ, ਭਾਈ ਸਤਿਗੁਰ ਕੀ ਸੇਵਾ ਲੈ। ਇਹਦੇ ਨਾਲ ਜਿਹੜਾ ਕਾਫੀ ਹੱਦ ਤੱਕ ਨਿਬੇੜਾ ਹੋ ਗਿਆ ਵੀ ਗੁਰਬਾਣੀ ਕੀ ਕਹਿੰਦੀ ਹੈ ਤੇ ਤੁਸੀਂ ਕੀ ਕਹਿੰਦੇ ਹੋ। ਤੇ ਇੱਥੇ ਉਹਨਾਂ ਨੇ ਜਿਹੜਾ ਫਿਰ ਕੀ ਕੀਤਾ ਕਿ ਸਿੱਖ ਗੁਰੂਆਂ ਵੱਲੋਂ ਜਿਹੜਾ ਸਮਾਜਿਕ ਤੌਰ ਤੇ ਲਤਾੜੇ ਗਏ ਲੋਕਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲੇ ਦੇ ਰੂਪ 'ਚ ਉਹਨਾਂ ਨੇ ਸਮਝਿਆ ਇਹ ਜਿਹੜਾ ਵਾਕ ਸੀਗਾ। ਉਦੋਂ ਬਾਅਦ ਵਿੱਚ ਫਿਰ ਭਾਈ ਤੇਜਾ ਸਿੰਘ ਦੀ ਜਿਹੜੀ ਅਗਵਾਈ ਦੇ ਵਿੱਚ ਹੀ ਅਕਾਲ ਤਖ਼ਤ ਦਾ ਜਥੇਦਾਰ ਤੇਜਾ ਸਿੰਘ ਨੂੰ ਥੋਪਿਆ ਗਿਆ। ਇੱਥੋਂ ਦਾ ਜਦੋਂ ਨਿਬੇੜਾ ਹੋਇਆ, ਫਿਰ ਉਹਨਾਂ ਨੇ ਅਕਾਲ ਤਖ਼ਤ ਉੱਤੇ ਜਾ ਕੇ ਵੀ ਆਪਣਾ ਵੰਝ ਕੱਢਿਆ, ਉੱਥੇ ਫਿਰ ਨਵਾਂ ਜਥੇਦਾਰ ਸੌਂਪਿਆ। ਉਸ ਤੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਉਹ ਹੋਂਦ ਵਿੱਚ ਆਈ ਹੈ, ਵੱਖਰਾ ਸਵਾਲ ਆ ਕਿ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਹਾਲ ਕੀ ਨੇ। ਫਿਰ ਅਕਾਲੀ ਦਲ ਦੀ ਹੋਂਦ ਸ਼ੁਰੂ ਹੁੰਦੀ ਹੈ। ਇਦੋਂ ਪਹਿਲਾਂ ਜਿਹੜਾ ਸਾਰਾ ਕੁਛ ਇਹ ਹੁੰਦਾ ਰਿਹਾ ਵੀ ਜਿੰਨੇ ਵੀ ਸਾਡੇ ਦੇਸ਼ ਭਗਤ ਸੀ ਇੱਥੋਂ ਇਹਨਾਂ ਨੂੰ ਫਤਵੇ ਦਿੰਦੇ ਦਿੱਤੇ ਜਾਂਦੇ ਰਹੇ ਗੱਦਾਰਾਂ ਦੇ। ਤੇ ਹੁਣ ਜਿਹੜਾ ਸਵਾਲ ਇਹ ਹੈਗਾ ਕਿ ਸਿੱਖ ਧਰਮ ਦੇ ਜਿਹੜੇ ਹੈਗੇ ਆ ਜਮਹੂਰੀ ਜਿਹੜਾ ਹੈਗਾ ਵਾ, ਜੇ ਆਪਾਂ ਪ੍ਰਭਾਵ ਦੀ ਗੱਲ ਕਰੀਏ ਤੇ ਇਹਦੇ ਵਿੱਚੋਂ ਵੀ ਖਾਸ ਗੱਲ ਇਹ ਹੈਗੀ ਆ ਜਿਵੇਂ ਸਿੱਖ ਗੁਰੂ ਹੋ ਗਏ, ਬੰਦਾ ਬਹਾਦਰ ਦੀਆਂ ਮਿਸਲਾਂ ਹੋ ਗਈਆਂ, ਉਹਨਾਂ ਦੇ ਘੋਲ ਵਿੱਚ ਜਿਹੜੇ ਸ਼ਾਮਿਲ ਹੋਣ ਵਾਲੇ ਜਿਹੜੇ ਸਿੱਖ ਨੇ ਨਾ, ਉਹਨਾਂ ਤੋਂ ਲੈ ਕੇ ਗਦਰ ਮੂਵਮੈਂਟ ਦੀ ਗੱਲ ਕਰੀਏ, ਅਕਾਲੀ ਲਹਿਰਾਂ ਦੀ ਗੱਲ ਕਰੀਏ, ਇਹਦੇ ਵਿੱਚ ਸਿੱਖਾਂ ਦੇ ਵਿੱਚ ਆਪਣਾ ਜਾਤੀ ਤੇ ਗੋਤਰ ਜਾਂ ਕੋਈ ਅਲ ਹੈ ਇਹਨਾਂ ਦਾ ਉਪਨਾ ਇਹ ਵਰਤਦੇ ਨਹੀਂ ਸੀਗੇ। ਮਤਲਬ ਜਾਤ ਦਾ ਨਾਂ ਜਾਂ ਆਪਣੇ ਗੋਤ ਦਾ ਨਾਂ ਵਰਤਣ ਤੇ ਇਹਨਾਂ ਦੀ ਮਨਾਹੀ ਸੀ। ਇੱਕ ਤਰ੍ਹਾਂ ਦਾ ਜਾਤ ਪਾਤ ਦੇ ਸਿਸਟਮ ਨੂੰ ਖਤਮ ਕਰਨ ਵਾਲੀ ਹੀ ਮਾਨਸਿਕਤਾ ਸੀਗੀ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਜਿਹੜੇ ਨੇ ਨੰਦੇੜ ਤੋਂ ਬੰਦਾ ਬਹਾਦਰ ਦੇ ਨਾਲ ਆਏ ਸੀਗੇ, ਉਹਨਾਂ ਨੇ ਜਿਹੜਾ ਹੈਗਾ ਮੁਗਲਾਂ ਵਿਰੁੱਧ ਲੜਾਈ ਲੜੀ, ਕਿਸੇ ਨੇ ਵੀ ਆਪਣੀ ਜਾਤੀ ਜਾਂ ਗੋਤਰ ਉਪਨਾ ਇੱਦਾਂ ਦੇ ਨਹੀਂ ਵਰਤੇ ਹੈਗੇ। ਮਿਸਲਾਂ ਦੇ ਜਿਹੜੇ ਨਾਂ ਇਲਾਕਿਆਂ ਦੇ ਨਾਵਾਂ ਉੱਤੇ ਸੀਗੇ ਜਾਂ ਥਾਵਾਂ ਦੇ ਨਾਂ ਉੱਤੇ ਸੀਗੇ, ਭਾਵੇਂ ਕਿ ਉਹ ਖਾਸ ਜਾਤ ਦੇ ਨਾਲ ਸੰਬੰਧਿਤ ਸੀਗੇ, ਪਰ ਉਹਨਾਂ ਨੇ ਕੋਈ ਨਾ ਆਪਣੀ ਜਾਤ ਜਾਂ ਗੋਤ ਨਹੀਂ ਲਾਇਆ ਹੈਗਾ। ਉਹਨਾਂ ਦੇ ਜਿਹੜੀਆਂ ਮਿਸਲਾਂ ਦੇ ਨਾਂ ਸੀਗੇ ਉਹ ਵੀ ਮਤਲਬ ਇਲਾਕੇ ਦੇ ਨਾਂ ਉੱਤੇ ਜਾਂ ਥਾਵਾਂ ਦੇ ਨਾਂ ਉੱਤੇ ਰੱਖੇ ਗਏ ਸੀਗੇ। ਜੇ ਗਦਰ ਮੂਵਮੈਂਟ ਦੀ ਗੱਲ ਕਰੀਏ ਤਾਂ ਗਦਰ ਆਗੂਆਂ ਨੇ ਇਹਨੂੰ ਹੋਰ ਸੋਹਣੇ ਢੰਗ ਨਾਲ ਦੇਖਿਆ। ਉਹਨਾਂ ਨੇ ਇਹਦੇ ਵਿੱਚ ਕੀ ਕੀਤਾ, ਆਪਣੇ ਆਪਣੇ ਨਾਵਾਂ ਦੇ ਪਿੱਛੇ ਜਾਂ ਤਾਂ ਆਪਣੇ ਪਿੰਡਾਂ ਦੇ ਨਾਂ ਲਾਏ ਜਾਂ ਉਪਨਾਵਾਂ ਨੂੰ ਜਿਵੇਂ ਆਪਾਂ ਤਖੱਲਸ ਕਹਿੰਦੇ ਹਾਂ ਉਹ ਲਾਏ, ਜਿਵੇਂ ਇਸੇ ਕਰਕੇ ਅਸੀਂ ਦੇਖ ਰਹੇ ਹਾਂ ਵੀ ਜਿੰਨੇ ਸਾਰੇ ਦੇਸ਼ ਭਗਤ ਹੈ ਉਹਨਾਂ ਨੇ ਆਪਣੇ ਪਿੰਡਾਂ ਦੇ ਨਾਂ ਮਸ਼ਹੂਰ ਕੀਤੇ ਗਦਰੀਆਂ ਨੇ। ਮਸਲਨ ਚਾਹੇ ਉਹਦੇ ਵਿੱਚ ਜਿਹੜਾ ਤੁਸੀਂ ਦੇਖੋ ਕਿ ਸਰਾਭਾ ਹੋ ਗਿਆ ਜਾਂ ਲੋਪੋ ਕੇ ਹੋ ਗਿਆ, ਰਾਏਪੁਰ ਹੋ ਗਿਆ, ਬਿਲਗਾ ਹੋ ਗਿਆ, ਲਲਤੋਂ ਹੋ ਗਿਆ, ਮੰਗੂਵਾਲ ਹੋ ਗਿਆ, ਘੋਲੀਆਂ ਖੁਰਦ ਹੋ ਗਿਆ, ਇੱਦਾਂ ਦੇ ਕਰਕੇ। ਫਿਰ ਅਕਾਲੀ ਲਹਿਰ ਵੇਲੇ ਵੀ ਜਿਹੜੇ ਸੱਭਿਆਚਾਰ ਨੂੰ ਅਪਣਾਈ ਰੱਖਿਆ, ਜਿਹੜੇ ਮੁੱਢਲੇ ਅਕਾਲੀ ਲੀਡਰ ਸੀਗੇ ਉਹਨਾਂ ਨੇ ਵੀ ਆਪਣੇ ਨਾਵਾਂ ਨਾਲ ਪਿੰਡਾਂ ਦੇ ਨਾਂ ਵਰਤੇ, ਚਾਹੇ ਉਹ ਝਬਾਲ ਹੋ ਗਿਆ, ਚੂੜਕਾਣਾ ਹੋ ਗਿਆ, ਤੇ ਨਾਗੋਕੇ ਹੋ ਗਿਆ, ਇੱਦਾਂ ਦੇ। ਗਦਰ ਤੇ ਅਕਾਲੀ ਲਹਿਰਾਂ ਦੇ ਵਿੱਚ ਉਪਨਾਮ ਵੀ ਦਿਖਾਈ ਦਿੱਤੇ, ਜਿਵੇਂ ਮੰਨ ਲਓ ਕਿ ਕੁਝ ਭਾਈ ਰਣਧੀਰ ਸਿੰਘ ਕਹਿੰਦੇ ਨੇ, ਰਣਧੀਰ ਸਿੰਘ ਜੀ ਮੈਂ ਗੱਲਬਾਤ ਕਰਾਂਗਾ, ਪਹਿਲਾਂ ਜਿਵੇਂ ਅਕਾਲੀਆਂ ਦੀ ਗੱਲ ਕਰ ਲਈ ਆਪਾਂ ਤੇ ਗਦਰੀਆਂ ਦੀ, ਇਹ ਕੁਝ ਤਖੱਲਸ ਰੱਖਣ ਲੱਗ ਗਏ। ਜਿਵੇਂ ਮੰਨ ਲਓ ਕਿਸੇ ਨੇ ਦੁਖੀ ਰੱਖ ਲਿਆ, ਕਿਸੇ ਨੇ ਜ਼ਖਮੀ ਰੱਖ ਲਿਆ, ਕਿਸੇ ਨੇ ਤੀਰ ਰੱਖ ਲਿਆ, ਇਹ ਸ਼ਾਇਰੀ ਤੋਂ ਪ੍ਰਭਾਵਿਤ ਹੋਏ ਸੀ, ਕਿਉਂਕਿ ਸ਼ਾਇਰੀ ਹੈ ਜਿਹੜੀ ਉਰਦੂ ਦੀ ਸ਼ਾਇਰੀ ਉਹ ਵੀ ਇਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਰਹੀ। ਫਿਰ ਹੁਣ ਜਿਵੇਂ ਕਿਰਤੀ ਤੇ ਕਮਿਊਨਿਸਟ ਲਹਿਰਾਂ ਦੀ ਗੱਲ ਕਰੀਏ, ਉਹਦਾ ਅਸਰ ਵੀ ਜਿਹੜਾ ਹੈਗਾ ਉਹਨਾਂ ਨੇ ਵੀ ਆਪਣੇ ਉਪਨਾਂ ਨੇ ਨਾ ਜਿਹੜੇ ਉਹ ਸਾਹਿਤਕ ਰੱਖੇ, ਜੇ ਪਿੰਡ ਨਹੀਂ ਰੱਖਣੇ ਤਾਂ ਸਾਹਿਤਕ ਰੱਖੇ, ਜਿਹਦੇ ਬਾਰੇ ਭਾਈ ਰਣਧੀਰ ਸਿੰਘ ਵੀ ਲਿਖਦਾ ਹੈਗਾ ਵਾ। ਉਹ ਕਹਿੰਦੇ ਨੇ ਕਿ ਕਮਿਊਨਿਸਟ ਪਾਰਟੀ ਵਿੱਚ ਜੋਸ਼, ਰਾਹੀ, ਸੇਵਕ, ਦਰਦੀ ਇਹੋ ਜਿਹੇ ਉਪਨਾਂ ਵਧੇਰੇ ਮਿਲਦੇ ਸੀਗੇ। ਉਹ ਆਪਣੀ ਕਿਤਾਬ ਦੇ ਵਿੱਚ ਜਿਹੜੀ ਹੈਗੀ ਆ ਇੱਕ ਲੇਖ ਦੇ ਵਿੱਚ ਇਹਦਾ ਜ਼ਿਕਰ ਕਰਦੇ ਨੇ। ਹੁਣ ਜਿਹੜੇ ਜਾਤੀ ਦੇ ਗੋਤਾਂ ਦਾ ਉਪਨਾਂ ਵਾ ਨਾ, ਇਹ ਅਸਲ ਵਿੱਚ ਉਦੋਂ ਸ਼ੁਰੂ ਹੋਏ ਚਰਨਜੀਤ ਵੀ ਜਦੋਂ ਨਾ ਜਿਹੜੀਆਂ ਇਹ ਮੂਵਮੈਂਟਾਂ ਸੀਗੀਆਂ, ਚਾਹੇ ਆਜ਼ਾਦੀ ਮੂਵਮੈਂਟ ਨਿਕਲੀਆਂ ਹੋਈਆਂ ਸੀ, ਚਾਹੇ ਜਿਹੜਾ ਧਰਮ ਸੁਧਾਰ ਮੂਵਮੈਂਟ ਨਿਕਲੀਆਂ ਹੋਈਆਂ ਸੀ, ਉਹ ਫਿੱਕੀਆਂ ਪੈ ਗਈਆਂ। ਜਦੋਂ ਇਹ ਫਿੱਕੀਆਂ ਪਈਆਂ ਤਾਂ ਇਹਨਾਂ ਨੇ ਜਿਹੜਾ ਹੈਗਾ ਆਪਣੇ ਜਾਤਾਂ ਦੇ ਨਾਂ ਵੋਟਾਂ ਦੇ ਨਾਂ ਰੱਖਣ ਲੱਗ ਗਏ। ਹੁਣ ਜਦੋਂ ਜਾਤਾਂ ਦੇ ਗੋਤਾਂ ਦੇ ਨਾਂ ਅੱਜ ਕੱਲ੍ਹ ਤੁਸੀਂ ਦੇਖੋ ਕਿ ਜਿਹੜੀਆਂ ਪ੍ਰੋਗਰੈਸਿਵ ਕੌਣ ਦੀਆਂ ਪਾਰਟੀਆਂ ਉਹ ਵੀ ਰੱਖਦੀਆਂ ਨੇ, ਇਹ ਹੁਣ ਐਂ ਲੱਗਦਾ ਵਾ ਜਦੋਂ ਪਹਿਲਾਂ ਤਾਂ ਨਾਂ ਜਿਹੜੇ ਹੈਗੇ ਇੱਕੋ ਜਿਹੇ ਹੁੰਦੇ ਸੀ ਵੀ ਆਪਣੇ ਪਿੰਡ ਦੇ ਨਾਂ ਰੱਖ ਲਿਆ, ਕੋਈ ਆਪਣਾ ਤਖੱਲਸ ਲਿਟਰੇਰੀ ਰੱਖ ਲਿਆ, ਉਦੋਂ ਲੋਕ ਇੱਕੋ ਜਿਹੇ ਲੱਗਦੇ ਸੀ। ਹੁਣ ਐਂ ਲੱਗਦਾ ਹੈ ਕਿ ਜਿਵੇਂ ਇੱਕ ਪਾਰਟੀ ਆ ਉਹਦੇ ਵਿੱਚ ਕੋਈ ਇੱਕ ਦਲਿਤ ਵੀ ਹੈ ਤੇ ਕੋਈ ਇੱਕ ਸੋ ਗੱਲ ਉੱਚੀ ਜਾਤ ਦਾ, ਉਹਨੂੰ ਇਹ ਦਿਖਾਉਣਾ ਚਾਹੁੰਦਾ ਹੋਵੇ ਕਿ ਦੇਖ ਭਾਈ ਮੇਰੀ ਜਾਤ ਤੇਰੇ ਨਾਲ ਉੱਚੀ ਹੈ, ਮੇਰਾ ਫਲਾਨਾ ਗੋਤ ਆ। ਫਿਰ ਗੋਤਾਂ ਦੇ ਵਿੱਚ ਵੀ ਹੋ ਗਿਆ ਕਿ ਦੇਖ ਭਾਈ ਮੈਂ ਫਲਾਣੇ ਗੋਤ ਦਾ ਵਾਂ, ਮੇਰਾ ਗੋਤ ਤੇਰੇ ਤੋਂ ਬਹੁਤ ਘੈਂਟ ਆ, ਤੁਹਾਡੇ ਗੋਤ ਵਾਲੇ ਤਾਂ ਇੱਦਾਂ ਦੇ ਹੁੰਦੇ ਨੇ, ਆਹ ਚੀਜ਼ ਵੀ ਜਿਹੜੀ ਚੱਲ ਪਈ ਹੈ। ਸੋ ਇਸ ਕਰਕੇ ਹੁਣ ਹਾਲਤ ਇਹ ਹੋ ਚੁੱਕੀ ਹੈ ਕਿ ਅੱਜ ਜਿਹੜਾ ਅਸੀਂ ਕਿਸਾਨੀ ਵਰਗ ਦੇ ਵਿੱਚੋਂ ਬਹੁਤਾ ਇੱਕ ਕਾਸਟ ਆਉਂਦੀ ਹੈ, ਜੱਟ ਕਾਸਟ ਆਉਂਦੀ ਆ, ਜਿਹਦਾ ਕਿ ਇੱਕ ਪੰਜਾਬ ਦੇ ਜਿਹੜੇ ਇੱਕ ਸੱਭਿਆਚਾਰ ਦੇ ਵਿੱਚ ਇੱਕ ਯੋਗਦਾਨ ਰਿਹਾ, ਲੇਕਿਨ ਉਹ ਜਾਤ ਅੱਜ ਦਾ ਹਾਲਤ ਇਹ ਹੋ ਚੁੱਕੀ ਆ ਕਿ ਉਹ ਪੰਜਾਬ ਦਾ ਬ੍ਰਾਹਮਣ ਬਣ ਚੁੱਕੇ ਨੇ ਉਹ। ਮਤਲਬ ਬ੍ਰਾਹਮਣਿਜ਼ਮ, ਇਹ ਬ੍ਰਾਹਮਣ ਤੋਂ ਮੇਰਾ ਮਹੱਤਵ ਹੈਗਾ ਵੀ ਹੈਗਾ ਵੀ ਬ੍ਰਾਹਮਣਿਜ਼ਮ ਦੀ ਗੱਲ ਕਰ ਰਿਹਾ, ਉਹ ਮਤਲਬ ਇੱਕ ਪੰਜਾਬ ਦੇ ਬ੍ਰਾਹਮਣ ਬਣ ਚੁੱਕੇ ਨੇ, ਚੜ੍ਹਦੇ ਪੰਜਾਬ ਦੇ। ਸੋ ਇਹ ਹਾਲਤ ਹੈ, ਮਤਲਬ ਇਤਿਹਾਸ ਸੀ ਉਹ ਕਿੱਥੋਂ ਚੱਲ ਕੇ ਕਿੱਥੇ ਪਹੁੰਚਦਾ ਜੀ।
ਬਿਲਕੁਲ ਸ਼ਿਵਿੰਦਰ ਜੀ, ਤੁਸੀਂ ਬਿਲਕੁਲ ਸਹੀ ਫਰਮਾਇਆ। ਤੇ ਉੱਤੋਂ ਫਿਰ ਉਹ ਇਹ ਜੱਟ ਆ ਜਿਹੜੇ ਜੱਟਵਾਦ ਬਣ ਚੁੱਕਿਆ, ਉਹ ਬ੍ਰਾਹਮਣਵਾਦ ਦਾ ਉਹੀ ਰੂਪ ਆ, ਤੇ ਉੱਤੋਂ ਸਭ ਤੋਂ ਵੱਡਾ ਲਾਂਭਾ ਵੀ ਉਹੀ ਦਿੰਦੇ ਨੇ। ਉਹ ਕਹਿੰਦੇ ਜੀ ਸਿੱਖੀ ਦੇ ਵਿੱਚ ਬ੍ਰਾਹਮਣਵਾਦ ਆ ਜਿਹੜਾ ਉਹ ਘੁਸਪੈਠ ਕਰ ਚੁੱਕਿਆ, ਹਾਲਾਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਭ ਤੋਂ ਵੱਡੇ ਪੈਰੋਕਾਰ ਤਾਂ ਬ੍ਰਾਹਮਣਵਾਦ ਦੇ ਤੁਸੀਂ ਹੋ।
ਦੇਖੋ ਮੈਂ ਤਾਂ ਇਹ ਗੱਲ ਕਹਿਣਾ, ਜੇ ਕੋਈ ਨਾ ਕੋਈ ਬੰਦਾ ਕਹਿੰਦਾ ਕਿ ਮੈਂ ਅਸੀਂ ਨਾ ਬ੍ਰਾਹਮਣ ਬਾਤ ਦਾ ਵਿਰੋਧ ਕਰਦੇ ਹਾਂ, ਤਾਂ ਇਸੇ ਤੋਂ ਇਹੀ ਗੱਲ ਹੈ ਕਿ ਤੁਸੀਂ ਇੰਟਰਕਾਸਟ ਮੈਰਿਜ ਨੂੰ ਕਿੰਨਾ ਕੁ ਉਤਸ਼ਾਹਿਤ ਕੀਤਾ ਹੈਗਾ। ਸਿੱਧੀ ਜੀ ਗੱਲ ਹੈ, ਇਹ ਇਤਿਹਾਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹਨੂੰ ਘੱਟ ਧਿਆਨ ਦਿੱਤਾ, ਲੇਕਿਨ ਜਿਹੜੀ ਵੀ ਮੇਰੀ ਨੌਲੇਜ ਹੈ, ਗੁਰੂ ਅਮਰਦਾਸ ਜੀ ਨੇ ਨਾ ਅੰਤਰ ਜਾਤੀ ਵਿਆਹ ਨੂੰ ਉਤਸ਼ਾਹਿਤ ਕੀਤਾ ਸੀਗਾ। ਇਹ ਪਤਾ ਨੀ ਕਿਉਂ ਸਿੱਖ ਵਿਦਵਾਨ ਇਹ ਗੱਲ ਨੂੰ ਜਿਹੜਾ ਹੈਗਾ ਘਟਾ ਕੇ ਦੇਖ ਲੈਂਦੇ ਨੇ ਜਾਂ ਇਹਦਾ ਜ਼ਿਕਰ ਨੀ ਕਰਦੇ। ਸਿੱਖ ਗੁਰੂਆਂ ਨੇ ਜਾਤ ਪਾਤ ਦਾ ਵੀ ਵਿਰੋਧ ਕੀਤਾ ਸੀ, ਉੱਥੇ ਗੁਰੂ ਅਮਰਦਾਸ ਜੀ ਦੇ ਬਾਰੇ ਵੇਰਵੇ ਮਿਲਦੇ ਨੇ ਕਿ ਉਹਨਾਂ ਨੇ ਅੰਤਰ ਜਾਤੀ ਵਿਆਹ ਨੂੰ ਉਤਸ਼ਾਹਿਤ ਕੀਤਾ ਸੀ। ਲਿਖੋ ਵੱਖਰੀ ਗੱਲ ਆ ਵੀ ਇਹ ਨਹੀਂ ਕਾਮਯਾਬ ਹੋ ਸਕੇ ਹੋਣਗੇ ਉਸ ਸਮੇਂ, ਬਹੁਤ ਤਾਂ ਹੀ ਦਰਜ ਨਹੀਂ ਹੈਗਾ। ਲੇਕਿਨ ਸਵਾਲ ਇਹ ਕਿ ਜੇ ਤੁਸੀਂ ਇਹ ਕੋਈ ਦਾਅਵਾ ਕਰਦਾ ਕਿ ਅਸੀਂ ਜਾਤ ਪਾਤ ਨੂੰ ਨੀ ਮੰਨਦਾ, ਉਹਦੇ ਲਈ ਕੋਈ ਸ਼ਰਤ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਅੰਤਰ ਜਾਤੀ ਵਿਆਹ ਨੂੰ ਕਿੰਨਾ ਕੁ ਉਤਸ਼ਾਹਿਤ ਕੀਤਾ?
ਬਿਲਕੁਲ, ਮੈਂ ਦੁਬਾਰਾ ਫਿਰ ਸਪਸ਼ਟ ਕਰ ਦਿੰਦਾ ਜੀ, ਬ੍ਰਾਹਮਣਵਾਦ ਜਿਹੜਾ ਹੈਗਾ ਨਾ ਇੱਕ ਕੁਰੀਤੀ ਹੈ, ਇਹਦਾ ਮਤਲਬ ਪੁਜਾਰੀਵਾਦ ਆ। ਬ੍ਰਾਹਮਣਵਾਦ ਸਿੱਖਜ਼ਮ ਦੇ ਵਿੱਚ ਜਦੋਂ ਫੈਲਦਾ ਬ੍ਰਾਹਮਣਵਾਦ ਪੁਜਾਰੀਵਾਦ, ਤਾਂ ਉਹ ਸ਼ਿਵਿੰਦਰ ਜੀ ਜਿਹੜੇ ਸਿੱਖ ਨੇ ਆਪਣੇ ਵਿੱਚ ਪਏ ਪੁਜਾਰੀਵਾਦ ਨੂੰ ਲੁਕਾਉਣ ਲਈ ਨਾ ਉਂਗਲ ਦੂਜੇ ਪਾਸੇ ਹਿੰਦੂਇਜ਼ਮ ਵੱਲ ਕਰ ਦਿੰਦੇ ਨੇ ਵੀ ਇਹ ਬ੍ਰਾਹਮਣਵਾਦ ਨੇ ਸਾਡੇ 'ਚ ਘੁਸਪੈਠ ਕਰ ਲਈ। ਮਤਲਬ ਕੋਈ ਹਿੰਦੂ ਭਰਾ ਸਾਡਾ ਇਹ ਨਾ ਸਮਝੇ ਵੀ ਬ੍ਰਾਹਮਣਵਾਦ ਸਿਰਫ ਸਾਡੇ ਵਿੱਚ ਹੀ ਆ, ਇਹ ਸਾਰੇ ਧਰਮਾਂ 'ਚ ਹੀ ਆ ਜੀ। ਸਾਰੇ ਧਰਮਾਂ, ਜਿਹੜੀ ਪੁਜਾਰੀ ਕਾਸਟ ਆ ਜਿਹੜੀ ਕਹਿੰਦੀ ਅਸੀਂ ਸਭ ਰੱਬ ਦੇ ਸਭ ਤੋਂ ਵੱਧ ਨੇੜੇ ਹਾਂ ਅਤੇ ਰੱਬ ਦਾ ਗੁਣਗਾਨ ਸਾਨੂੰ ਹੀ ਕਰਨਾ ਆਉਂਦਾ ਅਤੇ ਰੱਬ ਸਾਡੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸਾਡੇ 'ਤੇ ਹੀ ਬਖਸ਼ਿਸ਼ ਕਰਦਾ, ਅਤੇ ਤੁਹਾਨੂੰ ਪਤਾ ਹੀ ਆ ਪੁਜਾਰੀ ਕਲਾਸ ਦਾ ਉਹਦੀ ਗੱਲਬਾਤ ਚੱਲ ਰਹੀ ਹੈ। ਸ਼ਿਵਿੰਦਰ ਜੀ ਸਾਡੇ ਨਾਲ ਇੱਕ ਸਰੋਤੇ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹੈਲੋ,
ਹਾਂਜੀ ਹਾਂਜੀ, ਆਉਂਦਾ ਯਾਰ ਤੁਸੀਂ?
ਹਾਂਜੀ ਬਰਾੜ ਸਾਹਿਬ ਤੇ ਸਿਮਰਤ ਜੀ, ਤੁਹਾਨੂੰ ਦੋਨਾਂ ਸਤਿ ਸ੍ਰੀ ਅਕਾਲ।
ਮੈਂ
ਬੋਲਦਾ ਜੀ,
ਸਤਿ ਸ੍ਰੀ ਅਕਾਲ।
ਮੈਂ ਕੋਈ ਕਹਿੰਦਾ ਨੀ, ਆਪਣੇ ਤੇ ਮਾਣ ਕਰਕੇ ਨੀ ਕਹਿੰਦਾ, ਮੈਂ ਹਿਸਟਰੀ ਦੇ ਵਿੱਚ ਮੈਂ ਬੀ ਏ ਕੀਤੀ ਸੀ ਤੇ ਮੈਂ ਕਾਫੀ ਨੌਲੇਜ ਰੱਖਦਾ ਸਿੱਖ ਇਤਿਹਾਸ ਬਾਰੇ ਵੀ ਤੇ ਦੂਜੇ ਧਰਮਾਂ ਬਾਰੇ ਵੀ। ਅੱਛਾ, ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ 1849 ਤੱਕ ਕੋਈ ਕਿਸੇ ਗੋਤ ਦੇ ਨਾਲ ਗੋਤ ਨਾਂ ਦੇ ਨਾਲ ਗੋਤ ਨਹੀਂ ਸੀ ਲਾਇਆ ਜਾਂਦਾ। ਪਹਿਲਾਂ ਅੰਗਰੇਜ਼ ਆਏ, ਇਹਨਾਂ ਨੂੰ ਮਾਨਤਾ ਨੂੰ ਇਹਨਾਂ ਨੇ ਅੱਗੇ ਲਿਆਂਦਾ, ਉਹਨਾਂ ਨੇ ਇਸ ਚੀਜ਼ ਨੂੰ ਸ਼ੁਰੂ ਕੀਤਾ ਤੇ ਬਾਅਦ ਦੇ ਵਿੱਚ ਅੱਜ ਦੇ ਲੋਕ ਆਏ। ਇਹ ਪ੍ਰਤਾਪ ਸਿੰਘ ਕੈਰੋਂ ਨੇ, ਕਿਉਂਕਿ ਮਾਸਟਰ ਤਾਰਾ ਸਿੰਘ ਉਦੋਂ ਅਕਾਲੀ ਦਲ ਦੇ ਲੀਡਰ ਹੁੰਦੇ ਸੀ ਪੰਜਾਬੀ ਸੂਬੇ ਦੇ, ਮੇਰੇ ਪ੍ਰਤਾਪ ਸਿੰਘ ਕੈਰੋਂ ਨੇ ਇਹਨੂੰ ਜੱਟਵਾਦ ਤੇ ਪਾਪਾਵਾਦ ਦਾ ਬੰਦ ਪਾ ਦਿੱਤੀ। ਇੱਥੇ ਮੈਨੂੰ ਇੱਕ ਵਾਰੀ ਇੱਕ ਬੰਦਾ ਕਹਿਣ ਲੱਗਾ, ਕਹਿੰਦਾ ਜੀ ਅਕਾਲੀ ਫੂਲਾ ਸਿੰਘ ਤੇ ਜਨਰਲ ਹਰੀ ਸਿੰਘ ਨਲੂਏ ਦਾ ਗੋਤ ਕੀ ਸੀ? ਨਲੂਆ ਤਾਂ ਗੋਤ ਹੋਣਾ। ਮੈਂ ਕਿਹਾ ਸ਼ਾਬਾਸ਼ੇ ਤੇਰੇ, ਪਰ ਮੈਂ ਤੈਨੂੰ ਮੈਂ ਕਿਹਾ ਵੀ ਇਹ ਦੱਸਾਂ ਕਿ ਉਹ ਦੋਨੋਂ ਜੱਟ ਨਹੀਂ ਸੀਗੇ, ਉਹ ਖਾਲਸੇ ਸੀ ਤੇ ਉਹ ਆਪਣੇ ਲਾਸਟ ਨੇਮ ਸੀ ਵਰਤੇ। ਨਲੂਏ ਦਾ ਇਤਿਹਾਸ ਲੰਬਾ, ਤੈਨੂੰ ਮੈਂ ਫੇਰ ਕਦੇ ਦੱਸੂਗਾ, ਲੇਕਿਨ ਹਰੀ ਸਿੰਘ ਨਲੂਏ ਦਾ ਜੇ ਤੂੰ ਪੁੱਛਣਾ ਚਾਹੁੰਦਾ ਮੇਰੇ ਕੋਲੋਂ, ਤਾਂ ਉਹਦਾ ਗੋਤ ਉੱਪਲ ਸੀ, ਜਾਤ ਉਹਦੀ ਖੱਤਰੀ ਸੀ, ਪਰ ਉਹ ਇਹਨਾਂ ਚੀਜ਼ਾਂ ਨੂੰ ਅੱਗੇ ਨਹੀਂ ਸੀ ਲਿਆਉਂਦੇ, ਉਹ ਖਾਲਸਾ ਤੇ ਸਿਰਫ ਖਾਲਸਾ ਹੀ ਹੁੰਦੇ ਸੀ। ਸੋ ਇਹ ਸਾਡੇ ਲੋਕਾਂ ਦੀ ਸੋਚ ਆ ਤੇ ਸਾਡੇ ਲੋਕਾਂ ਨੇ ਹੁਣ ਆਪ ਹੀ ਸਾਰਾ ਕੁਛ ਪੈਦਾ ਕਰਤਾ, ਹਰ ਗੱਲ ਜੱਟ ਦੇ ਨਾਂ ਤੇ ਤੇ ਇਹ ਜਿੰਨਾ ਜੱਟਵਾਦ ਖਤਰਨਾਕ ਆ ਸਿੱਖ ਧਰਮ ਦੇ ਵਿੱਚ, ਇੰਨਾ ਹੋਰ ਕੋਈ ਵੀ ਨਹੀਂ ਜੀ। ਮੈਂ ਇਹ ਕਹਿਣਾ ਚਾਹੁੰਦਾ, ਸਤਿ ਸ੍ਰੀ ਅਕਾਲ।
ਮਿਹਰਬਾਨੀ ਜੀ, ਧੀਰ ਸਾਹਿਬ ਧੰਨਵਾਦ ਤੁਹਾਡਾ। ਲਓ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
416-502-3100।
ਬਈ ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
9058744242,
905-874-4242। ਪਾਪੂਲਰ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸਮਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ, ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਦੋਸਤੋ, ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੀ ਗੱਲਬਾਤ ਚੱਲ ਰਹੀ ਹੈ ਸ਼ਿਵਿੰਦਰ ਦੇ ਨਾਲ, ਉਹਨਾਂ ਨਾਲ ਗੱਲਬਾਤ ਕੰਟੀਨਿਊ ਰੱਖਾਂਗੇ। ਇੱਕ ਅੱਧਾ ਸੁਨੇਹਾ ਤੁਹਾਨੂੰ ਹੋਰ ਦੇ ਦਈਏ, ਆਪਣੇ ਬਿਜ਼ਨਸ ਦਾ ਸੁਨੇਹਾ ਜਿਹੜਾ ਤੁਹਾਨੂੰ ਦੇ ਦਈਏ। ਦੋਸਤੋ, ਬ੍ਰੈਂਪਟਨ ਦੇ ਵਿੱਚ ਸ਼ੋਪਰਜ਼ ਵਰਲਡ ਦਾ ਏਰੀਆ, ਇਹ ਆਉਂਦੇ ਸਾਲਾਂ ਦੇ ਵਿੱਚ ਕਾਫੀ ਤਰੱਕੀ ਕਰ ਰਿਹਾ, ਇਹ ਭੀੜ ਭੜੱਕੇ ਵਾਲਾ ਥਾਂ ਬਣ ਜਾਣਾ। ਆਉਂਦੇ 5 ਸਾਲਾਂ ਦੇ ਵਿੱਚ ਇੱਥੇ ਕਾਫੀ ਸਾਰੇ ਪ੍ਰੋਜੈਕਟ ਆ ਰਹੇ ਨੇ, ਕਾਫੀ ਸਾਰੇ ਮਤਲਬ 10 ਤੋਂ ਉੱਤੇ ਹਾਈ ਰਾਈਜ਼ ਕੌਂਡੋ ਪ੍ਰੋਜੈਕਟਸ ਆ ਰਹੇ ਨੇ ਹੁਣ ਓਨਟੈਰੀਓ ਸਟਰੀਟ ਅਤੇ ਸਟੀਲਜ਼ ਦੇ ਇੰਟਰਸੈਕਸ਼ਨ 'ਤੇ। ਇੱਥੇ 21 ਸਟੋਰੀ ਬਿਲਡਿੰਗ ਬਣਨੀ ਹੈ ਜੀ, ਸਟੈਲਾ ਕੌਂਡੋਜ਼, ਉਹਦੇ ਵਿੱਚ ਯੂਨਿਟ ਰਿਲੀਜ਼ ਹੋਏ ਨੇ 150 ਦੇ ਕਰੀਬ। ਅਤੇ ਜੇ ਤੁਸੀਂ ਇੱਥੇ ਇਨਵੈਸਟਮੈਂਟ ਲਈ ਜਾਂ ਆਪਣੇ ਰਹਿਣ ਲਈ ਕੌਂਡੋ ਯੂਨਿਟ ਬੁੱਕ ਕਰਨਾ ਤਾਂ ਹੁਣੇ ਮੈਨੂੰ ਕਾਲ ਕਰ ਲਓ, ਕਿਉਂਕਿ ਬਾਅਦ ਦੇ ਵਿੱਚ ਇਹ ਯੂਨਿਟ ਸ਼ਾਇਦ ਨਾ ਮਿਲਣ। ਹੁਣ ਮੈਂ ਕੋਈ ਐਮਰਜੈਂਸੀ ਕ੍ਰੀਏਟ ਨਹੀਂ ਕਰਨ ਲੱਗਿਆ, ਹੁਣੇ ਕਾਲ ਕਰ ਲਓ। ਮੀਨਸ ਜੇ ਤੁਸੀਂ 4 ਕੁ ਦਿਨਾਂ ਨੂੰ 5 ਦਿਨਾਂ ਨੂੰ ਕਾਲ ਕੀਤਾ ਤਾਂ ਹੋ ਸਕਦਾ ਤੁਹਾਨੂੰ ਯੂਨਿਟ ਨਾ ਮਿਲੇ, ਮਰਜ਼ੀ ਤੁਹਾਡੀ ਆ। ਇਨਵੈਸਟਮੈਂਟ ਦਾ ਮਤਲਬ ਮੈਂ ਹਮੇਸ਼ਾ ਦੱਸਦਾ ਹੁੰਦਾ, ਜੇ ਤੁਹਾਡੇ ਕੋਲ ਆਪਣੇ ਕੋਲ ਆਪਣੇ ਪੈਸੇ ਇਨਵੈਸਟ ਕਰਨ ਲਈ ਹੈਗੇ ਨੇ, ਜਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਰਹਿਣ ਲਈ ਪਲੈਨਿੰਗ ਕਰ ਰਹੇ ਹੋ, ਰਹਿਣ ਦੀ ਪਲੈਨਿੰਗ ਮੈਂ ਤਾਂ ਕਹਿੰਦਾ ਕਿਉਂਕਿ ਇੱਥੇ LRT ਆ ਜਾਣੀ ਹੈ 2 ਸਾਲਾਂ ਨੂੰ। ਲਾਈਟ ਰੇਲ ਦਾ ਟਰਮੀਨਲ ਸ਼ੋਪਰਜ਼ ਵਰਲਡ ਦੇ ਕੋਰਨਰ ਦੇ ਉੱਤੇ ਬਣ ਜਾਣਾ, ਅਤੇ ਇੱਥੋਂ ਸਾਰੇ ਹਾਈਵੇਜ਼ ਨਾਲ ਨੇ, ਤੁਹਾਨੂੰ ਪਤਾ 407-410 ਨਾਲ ਹੈਗਾ। ਇੱਥੋਂ 3-3.5 ਕਿਲੋਮੀਟਰ ਦੀ ਦੂਰ 'ਤੇ ਕੋਸਕੋ ਹੈਗਾ, ਹੋਮ ਡਿਪੂ ਹੈਗਾ, ਲੋਜ਼ ਦਾ ਸਟੋਰ ਆ, ਇਹਦੇ ਨਾਲ ਹੀ ਬਿਲਕੁਲ ਸੁਪਰ ਸਟੋਰ ਦੇ ਸਾਹਮਣੇ ਜਿਹੜੀ ਲੈਂਡ ਖਾਲੀ ਪਈ ਹੈ। ਇੱਥੇ ਕਾਫੀ ਸਾਰੇ ਪ੍ਰੋਜੈਕਟ ਮੈਂ ਤੁਹਾਨੂੰ ਦੱਸਿਆ ਆ ਜਾਣੇ ਨੇ। ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਜਾਣਾ ਏਰੀਏ 'ਤੇ, ਤਾਂ ਫਿਰ 10-12 ਸਾਲਾਂ ਬਾਅਦ ਦੀ ਪਿਕਚਰ ਦੇਖੋ, ਅਤੇ ਸ਼ੋਪਰਜ਼ ਵਰਲਡ ਆ ਜਿਹੜਾ ਉਹ ਵੀ ਆਉਣ ਵਾਲੇ ਸਾਲਾਂ ਦੇ ਵਿੱਚ, ਕਿੰਨੇ ਸਾਲਾਂ 'ਚ ਇਹ ਮੈਂ ਕੁਛ ਨਹੀਂ ਕਹਿ ਸਕਦਾ, ਪਰ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਪਲਾਜ਼ੇ ਵਾਲਿਆਂ ਦੀ ਜਾ ਕੇ ਚੈੱਕ ਕਰ ਲਓ। ਉਹਨਾਂ ਨੇ ਨਵੀਆਂ ਫੋਟੋਜ਼, ਨਵੇਂ ਪਲੈਨਸ ਪਾਏ ਨੇ, ਉੱਚੀਆਂ ਉੱਚੀਆਂ ਬਿਲਡਿੰਗਸ ਨਾਲ ਹੀ ਇੱਥੇ ਟਾਊਨ ਹਾਊਸ, ਪਾਰਕਸ ਅਤੇ ਉਹਦੀਆਂ ਜਿਹੜੀਆਂ ਮੇਨ 3-4 ਲੈਵਲਜ਼ ਨੇ ਉਹਦੇ 'ਤੇ ਕਮਰਸ਼ੀਅਲ ਸਟੋਰਸ। ਇਹ ਸ਼ੋਪਰਜ਼ ਵਰਲਡ, ਇਹ ਵਾਲਾ ਸ਼ੋਪਰਜ਼ ਵਰਲਡ ਨਹੀਂ ਰਹਿਣਾ, ਇਹ ਪੂਰੀ ਤਰੱਕੀ ਕਰ ਜਾਣਾ। ਜਦੋਂ ਤਰੱਕੀ ਦੀ ਗੱਲ ਚੱਲਦੀ ਹੈ ਤਾਂ ਇਨਵੈਸਟਮੈਂਟ ਦੇ ਮੌਕੇ ਆ ਜਿਹੜੇ ਪੈਦਾ ਹੁੰਦੇ ਨੇ। ਜੇ ਤੁਸੀਂ ਇੱਥੇ ਇਨਵੈਸਟਮੈਂਟ ਕਰਨੀ ਆ ਦੋਸਤੋ, ਤੁਹਾਡੇ ਲਈ ਸੁਨਹਿਰੀ ਮੌਕਾ ਹੈਗਾ। ਤੁਸੀਂ ਕਦੇ ਵੀ ਇੱਥੇ ਇਨਵੈਸਟ ਕਰਕੇ ਘਾਟੇ 'ਚ ਨਹੀਂ ਰਹੋਗੇ, ਇਹ ਗੱਲ ਅਸੀਂ ਬੜੇ ਦਾਅਵੇ ਨਾਲ ਕਹਿ ਰਹੇ ਹਾਂ, ਕਿਉਂਕਿ ਇਨਵੈਸਟਮੈਂਟ ਜਦੋਂ ਕਰਨੀ ਹੁੰਦੀ ਹੈ ਤਾਂ ਫਿਰ ਇਲਾਕਾ, ਲੋਕੇਸ਼ਨ ਦੀ ਗੱਲ ਆਪਾਂ ਸੁਣਦੇ ਜ਼ਰੂਰ ਹਾਂ, ਪਰ ਲੋਕੇਸ਼ਨ ਸਾਡੇ ਸਾਹਮਣੇ ਪਈ ਹੈ, ਉਹਨੂੰ ਮੈਂ ਕਹਿੰਦਾ ਵੀ ਤੁਸੀਂ ਚੈੱਕ ਕਰਕੇ ਦੇਖੋ, ਕੰਪੈਰੀਜ਼ਨ ਕਰਕੇ ਦੇਖੋ। ਪ੍ਰੋਜੈਕਟ ਤਾਂ ਨਿੱਤ ਆਉਂਦੇ ਨੇ, ਪਰ ਇੱਥੇ ਜੇ ਤੁਸੀਂ ਕੌਂਡੋ ਯੂਨਿਟ ਬੁੱਕ ਕਰਨਾ ਤਾਂ ਮੈਂ ਕਾਫੀ ਸਾਲਾਂ ਤੋਂ ਇਹ ਜਿਹੜੇ ਬਿਲਡਰਸ ਨੇ ਇੱਥੇ ਕੰਮ ਕਰਦੇ ਨੇ ਹੁਣ ਇਸ ਵੇਲੇ, ਜਿਨ੍ਹਾਂ ਨੇ ਯੂਨਿਟ ਰਿਲੀਜ਼ ਕਰਦੇ ਨੇ, ਮੈਂ ਉਹਨਾਂ ਦੇ ਪਲੈਟੀਨਮ ਬ੍ਰੋਕਰ ਦੇ ਵਿੱਚੋਂ ਇੱਕ ਹਾਂ। ਦੂਸਰੀ ਗੱਲ, ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਨੂੰ ਹੀ ਕਾਲ ਕਰੋ, ਜਿਹੜਾ ਵੀ ਇੱਥੇ ਪਲੈਟੀਨਮ ਬ੍ਰੋਕਰ ਕੰਮ ਕਰ ਰਿਹਾ, ਜੇ ਤੁਸੀਂ ਫਾਇਦਾ ਉਠਾਉਣਾ ਤੁਹਾਡਾ ਫਾਇਦਾ ਹੋਣਾ ਚਾਹੀਦਾ, ਮੇਰੇ ਕੋਲ ਤਾਂ ਜਿਹੜੇ ਕਲਾਇੰਟ ਆ ਜਾਣਗੇ ਉਹਨਾਂ ਦਾ ਵੀ ਫਾਇਦਾ ਹੋ ਜਾਣਾ, ਮੇਰਾ ਵੀ ਫਾਇਦਾ ਹੋ ਜਾਣਾ। ਪਰ ਆਪਣੇ ਪਲੈਟੀਨਮ ਬ੍ਰੋਕਰ ਨੂੰ ਕਾਲ ਕਰਕੇ ਤੁਸੀਂ ਇਹਦੀ ਇਨਫੋਰਮੇਸ਼ਨ ਆ ਜਿਹੜੀ ਉਹ ਲੈ ਲਓ, ਮੈਂ ਦੂਜਿਆਂ ਦੀ ਵੀ ਐਡ ਕਰੀ ਜਾਂਦਾ ਜੀ। ਪ੍ਰੋਜੈਕਟ ਜਿਹੜਾ ਹੈਗਾ ਕਾਫੀ ਸੋਹਣਾ ਵਧੀਆ ਪ੍ਰੋਜੈਕਟ ਆ, ਕਿਉਂਕਿ ਪਹਿਲਾ ਪ੍ਰੋਜੈਕਟ ਹੈਗਾ, ਤੁਸੀਂ ਬਾਰ ਬਾਰ ਪੁੱਛਦੇ ਹੁੰਦੇ ਆ ਜਦੋਂ ਰੀਅਲ ਸਟੇਟ ਸੰਬੰਧੀ ਡਿਸਕਸ਼ਨ ਚੱਲਦੀ ਹੈ ਵੀ ਕੀ ਫਾਇਦਾ ਹੋਊਗਾ। ਪਹਿਲੇ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਨ ਦਾ ਹਮੇਸ਼ਾ ਹੀ ਫਾਇਦਾ ਹੁੰਦਾ, 3.5-4 ਸਾਲਾਂ ਨੂੰ ਬਣ ਕੇ ਕੌਂਡੋਜ਼ ਤਿਆਰ ਹੋ ਜਾਣੀਆਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ, ਜਿਨ੍ਹਾਂ ਦੀ ਮੈਂ ਗੱਲ ਕਰ ਲਿਆ 10-12 ਪ੍ਰੋਜੈਕਟ ਇੱਥੇ ਆਉਣੇ ਨੇ, ਅਤੇ ਉਦੋਂ ਨੂੰ ਤੁਹਾਡੀਆਂ ਯੂਨਿਟਸ ਬਣ ਕੇ ਤਿਆਰ ਹੋਣੀਆਂ, ਰੈਂਟਲ ਮਾਰਕੀਟ ਵੀ ਬਹੁਤ ਵਧੀਆ, ਪ੍ਰਾਈਸਿਸ ਵੀ ਵੱਧ ਜਾਣੀਆਂ। ਇਸ ਤੋਂ ਬਿਨਾਂ ਤੁਸੀਂ ਆਪ ਸਰਚ ਕਰ ਲਿਓ ਹੁਣ ਓਨਟੈਰੀਓ ਸਟਰੀਟ ਦੇ ਉੱਤੇ ਜਿੱਥੋਂ ਦੀ LRT ਲੰਘਣੀ ਆ, ਈਵਨ ਮਿਸੀਸਾਗਾ ਦੇ ਵਿੱਚ ਜਾਂ ਬ੍ਰੈਂਪਟਨ ਦੇ ਵਿੱਚ, ਉੱਥੇ ਦੀਆਂ ਜਿਹੜੀਆਂ ਲੈਂਡਸ ਨੇ ਆਲਰੇਡੀ ਲੋਕਾਂ ਨੇ ਕੌਂਡੋ ਟਾਵਰਸ ਲਈ ਅਪਲਾਈ ਕੀਤਾ, ਕਈਆਂ ਦੇ ਅਪਰੂਵ ਹੋਏ ਹੋਏ ਨੇ, ਉਹਨਾਂ ਨੇ ਨੰਬਰ ਆਫ ਯੂਨਿਟਸ ਆਪਣੇ ਵਧਾ ਰਹੇ ਨੇ। ਇਸ ਏਰੀਏ ਵੱਲ ਖਾਸ ਨਿਗਾਹ ਰੱਖੋ ਜੇ ਤੁਹਾਡੀ ਖਾਸ ਨਿਗਾਹ ਹੈਗੀ ਆ ਰੀਅਲ ਸਟੇਟ ਪ੍ਰੋਜੈਕਟਸ ਦੇ ਵਿੱਚ ਇਨਵੈਸਟ ਕਰਨ ਲਈ। ਮੈਨੂੰ ਕਾਲ ਕਰ ਲਿਓ ਜੀ, ਨੋ ਓਬਲੀਗੇਸ਼ਨ, ਕਾਲ ਕਰਨ ਦਾ ਕੋਈ ਪੈਸਾ ਨਹੀਂ ਲੱਗਣਾ, ਰਹਿ ਮਸ਼ਵਰੇ ਦਾ ਕੋਈ ਪੈਸਾ ਨਹੀਂ, ਰਹਿ ਮਸ਼ਵਰਾ ਫ੍ਰੀ ਆ। ਜਦੋਂ ਤੁਸੀਂ ਯੂਨਿਟ ਬੁੱਕ ਕਰਾ ਲਿਆ ਤੁਹਾਡੇ ਯੂਨਿਟ ਵੱਧ ਜਾਣੇ ਨੇ, ਸਾਨੂੰ ਕਮਿਸ਼ਨ ਮਿਲਣਾ ਜੀ, ਸਿੱਧੀ ਅਤੇ ਸਪਸ਼ਟ ਗੱਲ ਆ। ਕਾਲ ਕਰ ਲਿਓ ਮੈਨੂੰ, 6470080436 ਮੇਰਾ ਨੰਬਰ, 647-384-36। ਸਾਡੇ ਨਾਲ ਕਾਲਰਸ ਵੀ ਹੈਗੇ ਨੇ, ਸਾਨੂੰ ਆ ਰਹੇ ਨੇ ਕੁਸ਼ਚਨ ਵੀ ਕਾਫੀ, ਅਤੇ ਸ਼ਿਵਿੰਦਰ ਸਾਡੇ ਨਾਲ ਨੇ। ਸ਼ਿਵਿੰਦਰ ਜੀ ਸਾਡੇ ਮਿੱਤਰ ਨੇ ਜਿਹੜੇ, ਉਹਨਾਂ ਨੇ ਇੱਕ ਨਾਲ ਹੀ ਕੁਸ਼ਚਨ ਦੀ ਕਲੈਰਿਟੀ ਪੁੱਛੀ ਆ, too in Punjab. Will central government will do the same thing as Jammu and Kashmir? Je kehnde je Punjab de vich nahi aundi BJP te kendar jehda hega bada takkad a bada matlab badi takkeshahi kar reha hai kehnde fir Punjab a jehda kithe Punjab ch ome ta nahi hovega jivein Jammu Kashmir ch ho reha Punjab de tote hon da khadsha unna de ਮਨ ਦੇ ਕਿਸੇ ਕੋਨੇ 'ਚ ਹੈਗਾ ਕਈ ਸਰੋਤਿਆਂ ਦੇ ਮਨ 'ਚ ਹੈਗਾ ਜੀ ਅਤੇ ਨਾਲ ਹੀ ਉਹਨਾਂ ਦੇ ਇਹ ਵੀ ਹੈਗਾ ਵੀ ਦੇਖੋ ਜੰਮੂ ਕਸ਼ਮੀਰ ਨੇ ਇੰਨਾ ਧੱਕਾ ਕੀਤਾ ਪੰਜਾਬ ਨਾਲ ਵੀ ਇੰਨਾ ਧੱਕਾ ਹੋ ਰਿਹਾ ਹੋਊਗਾ ਫਿਰ ਟੁੱਟੇ ਹੋਣਗੇ ਪੰਜਾਬ ਦੇ
ਇਹ ਨਾ ਤੁਹਾਨੂੰ ਯਾਦ ਮੈਂ ਕਰਾਵਾਂ ਕਿ ਪਿਛਲੇ ਸਾਲ ਜਦੋਂ ਕਸ਼ਮੀਰ ਦੇ ਵਿੱਚ 370 ਮਨਸੂਖ ਕੀਤੀ ਗਈ ਸੀ ਨਾ ਉਦੋਂ ਮੈਂ ਕਿਸਾਨ ਯੂਨੀਅਨ ਜਿਹੜੀਆਂ ਸੀਗੀਆਂ ਕਸ਼ਮੀਰ ਦੇ ਹੱਕ 'ਚ ਸਾਡਾ ਨਾਰਾ ਬੁਲੰਦ ਕਰ ਰਹੀਆਂ ਸੀ ਉਦੋਂ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਵੀ ਤੁਸੀਂ ਕਿਉਂ ਆ ਬਈ ਤੁਸੀਂ ਕਿਉਂ ਆ ਰਹੇ ਹੋ ਉਹਨਾਂ ਨੇ ਇਹੀ ਦਲੀਲ ਦਿੱਤੀ ਸੀ ਜਿਹੜੇ ਭਾਈ ਸਾਹਿਬ ਨੇ ਦਿੱਤੀ ਹੈ ਕਿ ਜੇ ਮਤਲਬ ਏਦਾਂ ਕਸ਼ਮੀਰ 'ਚ ਕਰ ਸਕਦੇ ਨੇ ਤਾਂ ਇਹ ਪੰਜਾਬ ਤੋਂ ਵੀ ਮਾਝਾ ਮਾਲਵਾ ਦੁਆਬਾ 'ਚ ਕਰ ਸਕਦੇ
ਹੈ ਉਹ ਯੂਨੀਅਨ ਟੈਰੀਟਰੀ ਵੀ ਬਣਾ ਸਕਦੇ ਆ
ਹਾਂ ਯੂਨੀਅਨ ਟੈਰੀਟਰੀ ਵੀ ਬਣਾ ਸਕਦੇ ਆ ਲੇਕਿਨ ਸਵਾਲ ਇਹ ਹੈਗਾ ਕਿ ਸਭ ਤੋਂ ਜ਼ਿਆਦਾ ਇਹਨਾਂ ਦੇ ਕਿਉਂਕਿ ਬੀਜੇਪੀ ਦੇ ਸੰਘ ਦੇ ਏਜੰਡੇ ਉੱਤੇ ਨਾ ਸਭ ਤੋਂ ਵੱਧ ਤਾਂ ਪਹਿਲਾਂ ਮੁਸਲਮਾਨ ਤੇ ਕਸ਼ਮੀਰ ਰੜਕਦਾ ਹੈਗਾ ਇਸ ਲਈ ਉਹਦਾ ਇਲਾਜ ਇਹਨਾਂ ਨੇ ਇਹ ਕੱਢਿਆ ਹੈਗਾ ਲੇਕਿਨ ਜਿਹੜਾ ਇਹਨਾਂ ਸਿੱਖਾਂ ਲਈ ਇਹਨਾਂ ਦੀ ਨਾ ਜਿਹੜੀ ਹੈਗੀ ਆ ਇੱਕ ਜਿਹਨੂੰ ਕਹਿੰਦੇ ਆ ਵੀ ਕੂਟਨੀਤੀ ਹੈ ਉਹ ਸਮੇਂ ਸਮੇਂ ਤੇ ਬਦਲਦੀ ਹੈ ਹਾਲ ਦੀ ਘੜੀ ਉਹਨਾਂ ਨੂੰ ਇਹ ਦੋ ਢੰਗ ਨਾਲ ਬੰਦੇ ਨੂੰ ਮਾਰਦੇ ਨੇ ਜੇ ਦੇਸੀ ਬੋਲੀ ਸਮਝਾਉਣਾ ਹੋਵੇ ਇੱਕ ਨੂੰ ਤਾਂ ਸਿੱਧਾ ਛੁਰੀ ਮਾਰ ਕੇ ਮਾਰਦੇ ਨੇ ਇੱਕ ਨੂੰ ਬਾਹਾਂ 'ਚ ਲੈ ਕੇ ਘੁੱਟ ਕੇ ਮਾਰਦੇ ਨੇ ਜਿਹੜਾ ਬਾਹਾਂ 'ਚ ਲੈ ਕੇ ਘੁੱਟਣ ਵਾਲਾ ਕੰਮ ਹੈ ਨਾ ਉਹ ਸਿੱਖਾਂ ਲਈ ਅਪਣਾਈ ਹੋਈ ਨੀਤੀ ਹੈ ਇਹਨਾਂ ਦੀ ਜਾਂ ਪੰਜਾਬ ਲਈ ਅਪਣਾਈ ਹੋਈ
ਕੀ ਬਾਤ ਹੈ ਲੋਕ ਕਹਿੰਦੇ ਜੀ ਬਾਦਲ ਤਾਂ ਫਿਰ ਮਰਿਆ ਨੀ ਬਾਦਲ ਤੇ ਸੁਖਵੀਰ ਬਾਦਲ ਦਾ ਬੜਾ ਬਾਹਾਂ 'ਚ ਘੁੱਟਿਆ ਹੁਣ ਪਤਾ ਨੀ ਅਜੇ ਵੀ ਬਾਦਲ ਤੇ ਸੁਖਵੀਰ ਬਾਦਲ ਨੂੰ ਸਿੱਖ ਸਮਝ ਹੀ ਜਾਂਦੇ ਨੇ ਜੀ ਉਹ
ਨਹੀਂ ਉਹ ਇਹ ਵੀ ਹੈ ਨਾ ਵੀ ਉਹਨਾਂ ਦਾ ਮਤਲਬ ਕੀ ਪਤਾ ਉਹਨਾਂ ਦੀ ਜਿਹੜਾ ਸਿਰਫ ਸਰੀਰ ਹੀ ਹਰਕਤ ਕਰਦਾ ਹੋਵੇ ਬਾਕੀ ਸਾਰਾ ਕੁਛ ਮਰ ਗਿਆ ਹੋਵੇ
ਵਾਹ ਕਿਆ ਬਾਤ ਹੈ ਆਪਾਂ ਆਪਣੇ ਦੂਸਰੇ ਵਿਸ਼ੇ ਤੇ ਆਉਂਦੇ ਹਾਂ ਸ਼ਿਵਿੰਦਰ ਜੀ ਜਾਤ ਪਾਤ ਵਾਲੇ ਤੇ ਇਹ ਜਿਹੜੀ ਹੈਗੀ ਆ ਤੁਸੀਂ ਹਿਸਟਰੀ ਦੱਸੀ ਅੱਜ ਓਨੈਸਟਲੀ ਸਪੀਕਿੰਗ ਮੈਂ ਪਹਿਲਾਂ ਹੀ ਸਰੋਤਿਆਂ ਨੂੰ ਦੱਸ ਚੁੱਕਿਆ ਵੀ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਬਈ ਇਹ ਸੱਚੀ ਮੁੱਚੀ ਜਾਤ ਪਾਤ ਦਾ ਕੋਡ ਆ ਜਿਹੜਾ ਇਹ ਇੰਨਾ ਪੁਰਾਣੇ ਸਮੇਂ ਦੇ ਵਿੱਚ ਵੀ ਹੁੰਦਾ ਸੀਗਾ ਪਰ ਧੰਨਵਾਦ ਤੁਹਾਡਾ ਤੁਸੀਂ ਇਹ ਗੱਲ ਦੀ ਕਲੈਰਿਟੀ ਹੈ ਜਿਹੜੀ ਉਹ
ਸਿੰਪਲ ਜਿਹਾ ਮੈਥਡ ਆ ਚਰਨਜੀਤ ਉਹ ਹੈਗਾ ਸਿੰਪਲ ਜਿਹਾ ਮੈਥਡ ਮੈਂ ਆਪਣੇ ਦਾਦਾ ਜੀ ਤੋਂ ਦੇਖ ਲਓ ਵੀ ਮੈਂ ਆਪਣੇ ਮੇਰੇ ਦਾਦਾ ਜੀ ਦਾ ਕੀ ਮੇਰੇ ਦਾਦਾ ਜੀ ਪਿੱਛੇ ਗੋਤ ਲਾਉਂਦੇ ਸੀ ਕਿ ਨਹੀਂ ਲਾਉਂਦੇ ਸੀਗੇ ਮੇਰੇ ਪਿਤਾ ਜੀ ਲਾਉਣ ਲੱਗ ਗਏ ਠੀਕ ਹੈ ਜੇ ਇੱਦਾਂ ਹੀ ਹੁਣ ਤੁਸੀਂ ਦੇਖੋਗੇ ਤੁਹਾਡੇ ਦਾਦਾ ਜੀ ਕੀ ਗੋਤ ਲਾਉਂਦੇ ਸੀ ਕਿ ਨਹੀਂ ਬਹੁਤ ਘੱਟ ਮਿਲਣਗੇ ਵੀ ਗੋਤ ਜਿਹੜਾ ਆਇਆ ਕਿਉਂਕਿ ਗੋਤ ਜਿਹੜਾ ਨਾ ਆਇਆ ਉਹ ਆਇਆ ਕਿ ਜਦੋਂ ਇਹ ਜਿਹੜੀਆਂ ਮੂਵਮੈਂਟ ਸੀ ਨਾ ਜਿਵੇਂ ਧਰਮ ਸੁਧਾਰ ਮੂਵਮੈਂਟ ਹੋ ਗਈਆਂ ਉਹ ਕੁਰਾਹੇ ਪੈ ਗਈਆਂ ਜਾਂ ਫਿਰ ਸਾਡੀਆਂ ਜਿਹੜੀਆਂ ਇੱਕ ਗਦਰ ਮੂਵਮੈਂਟ ਹੈ ਇੱਦਾਂ ਦੀਆਂ ਮੂਵਮੈਂਟਾਂ ਜਿਹੜੀਆਂ ਹੈਗੀਆਂ ਫਿੱਕੀਆਂ ਪੈ ਗਈਆਂ ਉਹਦਾ ਮਤਲਬ ਜਦੋਂ ਧਰਮ ਦੇ ਵਿੱਚ ਇੱਕ ਰੈਡੀਕਲ ਅੰਸ਼ ਹੈ ਖਤਮ ਹੋ ਗਏ ਉਦੋਂ ਇਹ ਇੱਕਦਮ ਆਏ ਇਹ ਆਏ ਵੀ ਨਾਲੇ ਮੈਂ ਤੁਹਾਨੂੰ ਦੱਸਾਂ ਕਿ ਆਜ਼ਾਦੀ ਤੋਂ ਜਿਹੜਾ ਆਜ਼ਾਦੀ ਜਦੋਂ ਮਿਲੀ ਉਹਦੇ ਨੇੜੇ ਤੇੜੇ ਇਹ ਕੰਮ ਹੋਇਆ ਇਦੋਂ ਪਹਿਲਾਂ ਜਿੰਨੇ ਵੀ ਅਸੀਂ ਬਾਬੇ ਸੀ ਉਹਨਾਂ ਦੇ ਨਾਂ ਉਹਨਾਂ ਦੇ ਪਿੰਡਾਂ ਤੋਂ ਹੀ ਜਾਣਦੇ ਰਹੇ ਹਾਂ ਸੋਹਣ ਸਿੰਘ ਭਕਣਾ ਹਰਨਾਮ ਸਿੰਘ ਟੂੰਡੀਲਾਟ ਤੇ ਸੇਵਾ ਸਿੰਘ ਠੀਕਰੀ ਵਾਲਾ ਸਾਡੇ ਕੋਲ ਤਾਂ ਮਤਲਬ ਕਿੰਨੀਆਂ ਉਦਾਹਰਨਾਂ ਪਈਆਂ ਹੈਗੀਆਂ ਨੇ ਵੀ ਇਹ ਜਿਹੜੇ ਗੋਤ ਆਏ ਆ ਗੋਤ ਸਾਨੂੰ ਜਿਹੜਾ ਗੋਤ ਅਸੀਂ ਲਾਉਣ ਲੱਗੇ ਹਾਂ ਇਹ ਸਾਨੂੰ ਹੋਰ ਕਿਤੇ ਨਾ ਕਿਤੇ ਨਾ ਜਿਹੜੇ ਡੂੰਘੀ ਖੱਡ ਵਿੱਚ ਸੁੱਟਣ ਵਾਲਾ ਕੰਮ ਆ ਹੁਣ ਜਿਵੇਂ ਹੁਣ ਮੰਨ ਲਓ ਕਿ ਤੁਹਾਡੇ ਮੁਲਕ ਨੇ ਕਿੱਥੇ ਸਰਨੇਮ ਲਾਉਣਾ ਜ਼ਰੂਰੀ ਕਰ ਦਿੱਤਾ ਕੀ ਇਹ ਵੀ ਹੁਣ ਬਚਣਾ ਪਏਗਾ ਕਿ ਕੀ ਇਹ ਜਿਹੜਾ ਸਰਨੇਮ ਲਾਉਣਾ ਜ਼ਰੂਰੀ ਹੈ ਇਹ ਕਿਤੇ ਸਾਨੂੰ ਜਿਹੜਾ ਕਿਤੇ ਕਹਿਣ ਨੂੰ ਇੱਕ ਵਿਕਸਿਤ ਮੁਲਕ ਨੇ ਉਹ ਮੁਲਕ ਵੀ ਕਿਤੇ ਸਾਨੂੰ ਜਿਹੜਾ ਹੈਗਾ ਸਾਡੀਆਂ ਸੋ ਕਾਲਡ ਪਛਾਣਾਂ ਵਿੱਚ ਤਾਂ ਨਹੀਂ ਵੰਡ ਕੇ ਦੇਖਣਾ ਚਾਹੁੰਦੇ ਸਿਸਟਮ ਉਰੇ ਕਿਵੇਂ ਕੰਮ ਕਰਦਾ ਇਹਨੂੰ ਵੀ ਜਿਹੜਾ ਸਮਝਣ ਦੀ ਲੋੜ ਹੈ
ਬਿਲਕੁਲ ਜੀ ਲਓ ਜੀ ਦੋਸਤੋ ਇੱਕ ਛੋਟੀ ਜਿਹੀ ਬ੍ਰੇਕ ਹੋਰ ਤੇ ਫਿਰ ਆਪਾਂ ਵਾਪਸ ਆਉਂਦੇ
ਸਤਿ ਸ੍ਰੀ ਅਕਾਲ ਮੈਂ ਹਾਂ ਗੁਰਤਨ ਸਿੰਘ ਤੁਹਾਡਾ ਬ੍ਰੈਂਪਟਨ ਈਸਟ ਤੋਂ MPP COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ
ਦੋਸਤੋ ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਰੈਸਟੋਰੈਂਟ ਆ ਜੀ ਇੰਡੀਅਨ ਰੈਸਟੋਰੈਂਟ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਖਾਣਾ ਇੱਥੇ ਇੰਨਾ ਸਵਾਦ ਬਣਦਾ ਜਦੋਂ ਤੁਸੀਂ ਬਾਅਦ ਦੇ ਵਿੱਚ ਵੀ ਕਿਤੇ ਲੰਘੋ ਤਾਂ ਤੁਹਾਨੂੰ ਯਾਦ ਆ ਜਾਂਦੀ ਵੀ ਇੱਥੇ ਖਾਣਾ ਜਿਹੜਾ ਬਹੁਤ ਸਵਾਦ ਸੀ, ਕਾਰ ਆ ਜਿਹੜੀ ਫਿਰ ਆਪਣੇ ਆਪ ਹੀ ਮੁੜ ਜਾਂਦੀ ਉੱਧਰ ਨੂੰ ਦੋਸਤੋ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਰਿਸਟ੍ਰਿਕਸ਼ਨਸ ਭਾਵੇਂ ਕਾਫੀ ਨੇ, ਪਰ ਤੁਸੀਂ ਇੱਥੇ ਆਰਡਰ ਕਰ ਸਕਦੇ ਹੋ ਜੀ ਟੇਕ ਆਊਟ ਲਈ। ਤੁਸੀਂ ਕਾਲ ਕਰ ਲਿਓ ਇਹਨਾਂ ਨੂੰ। ਇਹਨਾਂ ਕੋਲ ਵੱਖ ਵੱਖ ਤਰ੍ਹਾਂ ਦਾ ਜਿਹੜਾ ਖਾਣਾ ਹੈ, ਚਾਈਨੀਜ਼ ਡਿਸ਼ਿਜ਼ ਨੇ, ਇੰਡੀਅਨ ਪੰਜਾਬੀ ਡਿਸ਼ਿਜ਼ ਨੇ, ਵੈਜੀਟੇਰੀਅਨ, ਨੌਨ ਵੈਜੀਟੇਰੀਅਨ। ਜੇ ਤੁਸੀਂ ਨੌਨ ਵੈਜ ਦੇ ਵਿੱਚ ਤੰਦੂਰੀ ਫਿਸ਼, ਗੋਟ ਕੜੀ, ਚਿਕਨ ਟਿੱਕਾ, ਜੇ ਵੈਜੀਟੇਰੀਅਨ ਖਾਣਾ ਹੈ ਮਲਾਈ ਕੋਫਤਾ, ਸ਼ਾਹੀ ਪਨੀਰ, ਮਿਕਸਡ ਵੈਜੀਟੇਬਲ, ਅਤੇ ਜੋ ਕੁਝ ਵੀ ਤੁਸੀਂ ਆਰਡਰ ਕਰਨਾ ਫੋਨ ਕਰਿਓ 905-790-5005 'ਤੇ 905-790-5005। ਮੈਂ ਤੁਹਾਨੂੰ ਐਗਜੈਕਟ ਲੋਕੇਸ਼ਨ ਦੱਸਦਾ, ਏਅਰਪੋਰਟ 'ਤੇ ਕੁਈਨ ਦਾ ਇੰਟਰਸੈਕਸ਼ਨ, ਹੋਮ ਡਿਪੂ ਵਾਲਾ ਪਲਾਜ਼ਾ, 90 ਮੈਰੀਟਾਈਮ ਓਨਟੈਰੀਓ ਬੁਲੇਵਰਡ। ਇੱਕ ਵਾਰੀ ਜਦੋਂ ਤੁਸੀਂ ਇਹਨਾਂ ਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਖਾ ਲਿਆ ਤਾਂ ਉਹ ਸਵਾਦ ਤੁਹਾਨੂੰ ਵਾਰ ਵਾਰ ਜਿਹੜਾ ਹੈ ਯਾਦ ਆਊਗਾ, ਕਿਉਂਕਿ ਇਹਨਾਂ ਕੋਲ ਐਕਸਪੀਰੀਅੰਸਡ ਸ਼ੈੱਫਸ ਹੈਗੇ ਨੇ ਜੀ। ਕਾਲ ਕਰ ਲਓ ਇੱਕ ਵਾਰੀ 905-790-5005, ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ। ਅਸੀਂ ਬਿੱਗ ਬੋਸ ਫਰਨੀਚਰ ਵਾਲਿਆਂ ਦਾ ਸੁਨੇਹਾ ਵੀ ਤੁਹਾਨੂੰ ਰਿਕਾਰਡਡ ਮੈਸੇਜ ਦਿੰਦੇ ਹੁੰਦੇ ਹਾਂ, ਇਹਨਾਂ ਦੇ ਚੱਕਰ ਲਾ ਕੇ ਆਇਓ ਦੋਸਤੋ। ਮੈਂ ਖੁਦ ਦੇਖਿਆ ਜੀ, ਕਈ ਵਾਰੀ ਵੱਡੇ ਅਸੀਂ ਸ਼ੋਰੂਮ ਦੇ ਵਿੱਚ ਚਲੇ ਜਾਂਦੇ ਹਾਂ, ਉਹੋ ਹੀ ਫਰਨੀਚਰ ਉਸੇ ਬ੍ਰਾਂਡ ਦਾ, ਨੋਟ ਕਰਕੇ ਆ ਜਾਓ ਪ੍ਰਾਈਸ, ਫਿਰ ਇਹਨਾਂ ਦੀ ਪ੍ਰਾਈਸ ਜਿਹੜੀ ਡਿਸਪਲੇ ਕੀਤੀ ਹੋਈ ਹੈ ਉਹ ਨੋਟ ਕਰ ਲਿਓ, ਤਾਂ ਡਿਫਰੈਂਸ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ। ਬਾਕੀ ਇਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। 27 ਹਾਈਵੇ 27 'ਤੇ ਐਲਬੀਅਨ ਦੀ ਨੁੱਕਰ 'ਤੇ ਆ ਜੀ ਬਿੱਗ ਬੋਸ ਫਰਨੀਚਰ ਵਾਲੇ। ਜਦੋਂ ਫਰਨੀਚਰ ਲੈਣ ਦਾ ਮਨ 'ਚ ਖਿਆਲ ਆਵੇ ਤਾਂ ਇੱਕ ਵਾਰੀ ਫਿਰ ਬਿੱਗ ਬੋਸ ਫਰਨੀਚਰ ਦੇ ਚੱਕਰ ਲਾ ਕੇ ਆਇਓ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਆ ਗੋਤਾਂ 'ਤੇ ਸੋ ਕਾਲਡ ਕਾਸਟ ਸਿਸਟਮ ਬਾਰੇ। ਸ਼ਿਵਿੰਦਰ ਜੀ, ਫਿਰ ਇਹਦਾ ਮਤਲਬ ਤਾਂ ਜਿਹੜੇ ਸਿੱਖ ਖਾਮ ਖਾਂ ਹਿੰਦੂਆਂ ਨੂੰ ਲਾਂਭਾ ਦਿੰਦੇ ਨੇ ਵੀ ਤੁਹਾਡੇ ਬਾਹਮਣਵਾਦ ਆ, ਤੁਹਾਡੇ ਕਾਸਟ ਸਿਸਟਮ ਆ, ਮਨੂ ਸਮ੍ਰਿਤੀ ਨੂੰ ਤੁਸੀਂ ਮੰਨਦੇ ਹੋ, ਇਹਦਾ ਮਤਲਬ ਘੱਟ ਪੰਜਾਬੀ ਵੀ ਨਹੀਂ ਹੈਗੇ। ਜੱਟਵਾਦ ਪੰਜਾਬ ਦੇ ਪੰਜਾਬੀਆਂ ਦੇ ਮਨਾਂ ਦੇ ਵਿੱਚ, ਜੱਟਾਂ ਦੇ ਮਨਾਂ ਦੇ ਵਿੱਚ ਐਂ ਘਰ ਕਰੀ ਬੈਠਾ। ਸਗੋਂ ਇਹ ਵੀ ਜੀ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਮੈਂ ਤਾਂ ਇਹ ਵੀ ਨੋਟ ਕੀਤਾ ਵੀ ਅਲੱਗ ਅਲੱਗ ਗੋਤਾਂ ਵਾਲੇ ਵੀ ਇਹ ਸਮਝਦੇ ਨੇ ਵੀ ਫਲਾਨਾ ਗੋਤ ਆ ਜਿਹੜਾ ਉਹ ਹੋਰ ਤਰ੍ਹਾਂ ਦਾ, ਸਾਡੇ ਗੋਤ ਵਾਲੇ ਸਰਵ ਉੱਤਮ ਨੇ, ਸਾਡੇ 'ਚ ਬਾਹਲੇ ਵਧੀਆ ਗੁਣ ਆ, ਅਸੀਂ ਸੋਹਣੇ ਸੁਨੱਖੇ ਹਾਂ, ਫਲਾਨੇ ਜਿਹੜੇ ਉਹ ਸਾਊ ਵਾਲੇ ਨੇ, ਫਲਾਨੇ ਜਿਹੜੇ ਲੜਾਕੇ ਵਾਲੇ ਨੇ, ਉਹ ਲਾਲਚੀ ਵਾਲੇ ਨੇ, ਇਹ ਇਸ ਤਰ੍ਹਾਂ ਦੀਆਂ ਗੱਲਾਂ ਈਵਨ ਗੋਤਾਂ ਦੇ ਵਿੱਚ ਵੀ ਹੈਗੀਆਂ ਨੇ ਜੀ ਅਲੱਗ ਅਲੱਗ।
ਨਹੀਂ ਹੈਗੀਆਂ ਨੇ, ਖਾਸ ਕਰਕੇ ਮੇਰਾ ਇੱਕ ਜਾਣਕਾਰ ਦੋਸਤ ਕਹਿੰਦਾ ਹੁੰਦਾ ਕਿ ਮੇਰਾ ਗੋਤ ਸਿੱਖੋਂ ਹੈ ਤੇ ਮੈਂ ਰਾਜਪੂਤਾਂ ਨਾਲ ਸੰਬੰਧ ਰੱਖਦਾ, ਕਿਉਂਕਿ ਸੰਤ ਸਿੰਘ ਸਿੱਖੋਂ ਦੀ ਵੀ ਦਲੀਲ ਸੀਗੀ ਕਿ ਸੰਤ ਸਿੰਘ ਸਿੱਖੋਂ ਸਾਡੇ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰ ਹੋਏ ਨੇ।
ਹਾਂਜੀ,
ਉਹ ਆਪਣੇ ਆਪ ਨੂੰ ਸਿੱਖੋਂ ਵੀ ਕਹਿੰਦੇ ਸੀ ਤੇ ਰਾਜਪੂਤ ਵੀ ਕਹਿੰਦੇ ਸੀ, ਉਹ ਆਪਣਾ ਕਿਤੇ ਨਾ ਜਿਹੜਾ ਹੈਗਾ ਇਤਿਹਾਸ ਰਾਜਪੂਤਾਂ ਨਾਲ ਦੱਸ ਦਿੰਦੇ ਸੀਗੇ। ਹੁਣ ਜੇ ਤੁਸੀਂ ਆਏ ਆਪਣੇ ਇਤਿਹਾਸ ਇੱਦਾਂ ਜੋੜਨ ਲੱਗ ਜਾਓ ਤਾਂ ਇਹਦਾ ਮਤਲਬ ਉਹ ਬ੍ਰਹਮਿਕ ਅੰਸ਼ ਤੁਹਾਡੇ ਵਿੱਚ ਪੂਰੀ ਤਰ੍ਹਾਂ ਬਿਰਾਜਮਾਨ ਨੇ ਤੇ ਤੁਸੀਂ ਕਿਸੇ ਨੂੰ ਲਾਂਭਾ ਨਹੀਂ ਦੇ ਸਕਦੇ। ਅੱਛਾ, ਦੂਜੀ ਸਭ ਤੋਂ ਵੱਡੀ ਗੱਲ, ਪੰਜਾਬ ਦੇ ਵਿੱਚ ਜਿਹੜਾ ਡੇਰਾਵਾਦ ਕਾਮਯਾਬ ਹੋਇਆ ਨਾ, ਜਾਂ ਆਪੇ ਅਸੀਂ ਦੇਖਦੇ ਹਾਂ ਕਿ ਜੱਟਾਂ ਦੇ ਨਾਂ ਦੇ ਉੱਤੇ, ਗੋਤਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਣੇ ਨੇ, ਇਹ ਕੰਮ ਬਾਹਰ ਬਾਹਰ ਵੀ ਚੱਲ ਪਿਆ, ਇੱਥੇ ਤਾਂ ਪੰਜਾਬ 'ਚ ਤਾਂ ਸੀਗਾ ਹੀ ਸੀਗਾ, ਵਿਦੇਸ਼ਾਂ 'ਚ ਵੀ ਚੱਲ ਪਿਆ, ਤੁਸੀਂ
ਪੂਰੇ ਜ਼ੋਰਾਂ ਸ਼ੋਰਾਂ ਨਾਲ
ਵੀ ਦੇਖਦੇ। ਸੋ ਇਹ ਇੱਕ ਸਭ ਤੋਂ ਵੱਡੀ ਜਿਹੜੀ ਚੰਗੀ ਦਲੀਲ ਹੈਗੀ ਹੈ, ਸਬੂਤ ਹੈ, ਮਿਸਾਲ ਹੈਗੀ ਹੈ ਵੀ ਸਿੱਖ ਧਰਮ ਦੇ ਵਿੱਚ ਜਾਤੀਵਾਦ, ਜੱਟਵਾਦ, ਇਹ ਸਾਰੇ ਬਲਬਲੇ ਦਬਦਬੇ ਕਿਵੇਂ ਕੰਮ ਕਰਦੇ ਆ। ਹੁਣ ਅਸੀਂ ਦੇਖ ਲਓ, ਭਾਵੇਂ ਕਿ ਸਿੱਖ ਧਰਮ ਦੇ ਮੁਤਾਬਕ ਸਾਰੇ ਬੰਦੇ ਜਿਹੜੇ ਹੈਗੇ ਗੁਰਦੁਆਰੇ ਦੇ ਵਿੱਚ ਲੰਗਰ ਦੇ ਵਿੱਚ ਬਹਿ ਕੇ ਲੰਗਰ ਸਾਂਝਾ ਕਰ ਸਕਦੇ ਹੈਗੇ ਨੇ, ਪਰ ਅਛੋਪਲੇ ਇਹ ਚੱਲਦਾ ਹੈਗਾ, ਉਹ ਕਿਵੇਂ? ਕਿਸੇ ਵੀ ਪਿੰਡ ਦੇ ਲੋਕ ਜਾਣਦੇ ਨੇ ਕਿ ਪਿੰਡ ਦੇ ਮਤਲਬ ਜੱਟ ਆ ਜਿਹੜਾ, ਜੱਟ ਸਰਪੰਚ ਹੈ, ਉਹ ਕਿੱਥੇ ਬੈਠੇਗਾ ਤੇ ਪੰਚ ਕਿੱਥੇ ਬੈਠਣਗੇ ਤੇ ਦਲਿਤ ਕਿੱਥੇ ਬੈਠਣਗੇ। ਤੇ ਇਹ ਜਿਹੜੀ ਚੀਜ਼ ਇੱਕ ਜਿਹੜੀ ਸਾਇਲੈਂਟ ਚੱਲਦੀ ਆ ਨਾ, ਉਹ ਕਿਤੇ ਨਾ ਕਿਤੇ ਦਿਖ ਜਾਂਦੀ ਹੈਗੀ ਆ। ਤੇ ਕਈ ਥਾਵਾਂ ਉੱਤੇ ਇਹੋ ਜਿਹੇ ਕੇਸ ਆਏ ਨੇ ਮਾਲਵੇ ਦੇ ਵਿੱਚ ਕਿ ਕਿਸੇ ਗੁਰਦੁਆਰੇ ਦੇ ਵਿੱਚ ਜਿਹੜਾ ਹੈਗਾ ਵਾ ਉਹ ਭਾਂਡੇ ਨਹੀਂ ਲਿਜਾਣ ਦਿੱਤੇ ਕਿਸੇ ਦਲਿਤ ਪਰਿਵਾਰ ਨੂੰ ਵੀ ਆਹ ਭਾਈ ਗੁਰਦੁਆਰਾ ਨਾ ਤੁਹਾਡਾ ਨਹੀਂ ਹੈਗਾ, ਤੁਹਾਡਾ ਪਰਲਾ ਗੁਰਦੁਆਰਾ, ਇਸ ਲਈ ਤੁਸੀਂ ਇੱਥੋਂ ਭਾਂਡੇ ਨਹੀਂ ਲਿਜਾ ਸਕਦੇ। ਸੋ ਇਹ ਚੀਜ਼ਾਂ ਨਾ ਜਿਹੜੀਆਂ ਚੱਲਦੀਆਂ ਨੇ, ਇਹੀ ਇਹਦੇ ਕਰਕੇ ਜਿਹੜਾ ਡੇਰਾਵਾਦ ਪੰਥੇ ਆ ਪੰਜਾਬ ਦੇ ਵਿੱਚ ਸਫਲ ਹੋਇਆ।
ਬਿਲਕੁਲ ਸ਼ਿਵਿੰਦਰ ਜੀ, ਗੁਰਦੁਆਰਿਆਂ ਦੇ ਵਿੱਚ, ਚਲੋ ਗੁਰਦੁਆਰਿਆਂ ਦੇ ਵਿੱਚ ਚੰਗੀਆਂ ਗੱਲਾਂ ਵੀ ਬਹੁਤ ਹੁੰਦੀਆਂ, ਗੁਰਦੁਆਰੇ ਦੇ ਜਿਹੜੇ ਹਾਲਸ ਹੁੰਦੇ ਨੇ ਸਾਂਝੇ ਕੰਮਾਂ ਲਈ ਵਰਤੇ ਜਾਂਦੇ ਨੇ, ਮੀਟਿੰਗਾਂ ਹੁੰਦੀਆਂ, ਪਰ ਵਿਤਕਰਾ ਤਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਛੋਟੇ ਹੁੰਦੇ ਜਦੋਂ ਸਮਝ ਨਹੀਂ ਸੀ ਫਿਰ ਵੀ ਨੋਟ ਕਰਦੇ ਰਹੇ ਹਾਂ। ਜਿਹੜੇ ਮਜ਼ਦੂਰਾਂ ਦੇ ਵਿੱਚੋਂ ਬੱਚੇ ਹੁੰਦੇ ਸੀ ਉਹਨਾਂ ਨੂੰ ਲੰਗਰ ਨਹੀਂ ਸੀ ਛਕਣ ਦਿੱਤਾ ਜਾਂਦਾ, ਮਤਲਬ ਜੀ ਉਹ ਤਾਂ ਸਿੱਖ ਫਿਲਾਸਫੀ ਕਹਿੰਦੀ ਆ ਵੀ ਸੱਤਾ ਜਿਹੜਾ ਉਹਦਾ ਵਿਕੇਂਦਰੀਕਰਨ ਹੋਣਾ ਚਾਹੀਦਾ, ਪਰ ਗੁਰਦੁਆਰੇ ਦਾ ਭਾਈ ਆਪਣੇ ਆਪ ਨੂੰ ਐਂ ਸਮਝਦਾ ਸੀ ਵੀ ਜਿਵੇਂ ਰੱਬ ਦਾ ਨਾਂ ਉਹਨੂੰ ਹੀ ਜਪਣਾ ਆਉਂਦਾ, ਇੰਨਾ ਵਿਤਕਰਾ ਕਰਦੇ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦੇਣਾ, ਹਾਸੇ ਮਜ਼ਾਕ ਵਾਲੀ ਗੱਲ ਨਾ, ਇਹਨੂੰ ਲਾਈਟ ਹੋਰ ਵੀ ਮਤਲਬ ਲਾਈਟ ਭਾਵੇਂ ਲੈ ਲਿਓ, ਪਰ ਇਹਦੇ ਵਿੱਚੋਂ ਤੁਹਾਨੂੰ ਇੱਕ ਗੱਲ ਪਤਾ ਲੱਗੂਗੀ ਜ਼ਰੂਰ। ਮੈਂ ਬਹੁਤ ਛੋਟਾ ਹੁੰਦਾ ਸੀ ਸ਼ਿਵਿੰਦਰ ਜੀ, ਮੈਂ ਅਤੇ ਮੇਰਾ ਬ੍ਰਦਰ, ਸਾਡਾ 2 ਸਾਲ ਦਾ ਉਮਰ ਦਾ ਫਰਕ ਆ ਜੀ, ਅਤੇ ਸਾਡੀ ਮਾਤਾ ਸਾਡੀ ਬੇਬੇ ਨਾਲ ਸਾਡੇ ਜੂੜੇ ਕਰ ਦਿੰਦੀ ਹੁੰਦੀ ਸੀ, ਸੋਹਣੇ ਬੜੇ ਸੋਹਣੇ ਤਰੀਕੇ ਦੇ ਨਾਲ ਵਾਲ ਵੂਲ ਵਾਹ ਕੇ ਸਾਨੂੰ ਪੱਗਾਂ ਬੰਨ੍ਹ ਕੇ ਅਤੇ ਉਹ ਭੇਜਦੀ ਹੁੰਦੀ। ਅਤੇ ਸੰਗਰਾਂਦ ਵਾਲੇ ਦਿਨ ਜਦੋਂ ਅਜੇ ਬਹੁਤ ਛੋਟੇ 5-6 ਸਾਲ ਦਾ ਹੀ ਹੁੰਦਾ ਸੀ ਜੀ ਮੈਂ, ਉਹਨਾਂ ਨੇ ਗੁਰਦੁਆਰੇ ਭੇਜ ਦੇਣਾ ਜੀ, ਅਤੇ ਗਿਆਨੀ ਗੁਰਦੁਆਰੇ ਦਾ ਐਡਾ ਕੰਜੂਸ ਸੀਗਾ। ਇੱਕ ਵਾਰੀ ਕੀ ਹੋਇਆ, ਉਹਨੂੰ ਭੁਲੇਖਾ ਪੈ ਗਿਆ, ਮੇਰਾ ਬ੍ਰਦਰ ਸਾਡੀਆਂ ਸ਼ਕਲਾਂ ਇੱਕੋ ਜਿਹੀਆਂ ਰਲਦੀਆਂ ਸੀ, ਜੂੜੇ 'ਤੇ ਰੁਮਾਲ ਵੀ ਇੱਕੋ ਜਿਹਾ ਬੰਨਿਆ ਹੋਣਾ, ਕੱਪੜੇ ਵੀ ਇੱਕੋ ਜਿਹੇ ਪਾਏ ਹੋਣੇ, ਉਹਨੇ ਉਹਨੂੰ ਦੇਗ ਦਿੱਤੀ, 5 ਮਿੰਟਾਂ ਬਾਅਦ ਮੈਂ ਚਲਾ ਗਿਆ, ਉਹ ਮੇਰੇ ਨਾਲ ਲੜ ਪਿਆ ਜੀ, ਕਹਿੰਦਾ ਤੂੰ ਤਾਂ ਦੇਗ ਪਹਿਲਾਂ ਖਾ ਗਿਆ। ਅੱਛਾ ਹੁਣ ਬਾਲ ਮਨ ਹੁੰਦਾ, ਮੈਂ ਇਹ ਨਹੀਂ ਕਹਿੰਦਾ ਮੇਰੇ ਕਰਕੇ, ਬੱਚੇ ਦੇ ਮਨ 'ਤੇ ਕਿੰਨਾ ਹਾਰ ਕੇ ਮੈਂ ਰੋਂਦਾ ਰੋਂਦਾ ਘਰੇ ਗਿਆ ਜੀ। ਫਿਰ ਸਾਡੇ ਪਿਤਾ ਜੀ ਨੇ ਜਦੋਂ ਗਿਆਨੀ ਨੂੰ ਘੇਰ ਕੇ ਅਤੇ ਕੁਆਂਟਲ ਕੁਆਂਟਲ ਦੀਆਂ 2 ਕੁ ਸੁਣਾਈਆਂ, ਅਤੇ ਉਹ ਗਿਆਨੀ ਆ ਜਿਹੜਾ ਪਿੰਡ ਦਾ, ਉਹਨੂੰ ਸ਼ਰਮਿੰਦਗੀ ਤਾਂ ਮਹਿਸੂਸ ਹੋਈ। ਚਲੋ ਇਹ ਤਾਂ ਹੁਣ ਗੱਲ ਆ ਗਈ ਵੀ ਜੱਟਾਂ ਦੇ ਪਰਿਵਾਰ 'ਚ ਤਾਂ ਇਵੇਂ ਹੋ ਗਿਆ, ਕਾਸ਼ ਇਹ ਜਿਹੜਾ ਕੁਝ ਹਰ ਰੋਜ਼ ਮਜ਼ਦੂਰਾਂ ਦੇ ਬੱਚਿਆਂ ਨਾਲ ਹੁੰਦਾ, ਉਹਨਾਂ ਦੇ ਮਨ 'ਚ ਕੀ ਜਾਂਦਾ। ਅਤੇ ਮੈਂ ਤੁਹਾਨੂੰ ਓਨੈਸਟਲੀ ਸਪੀਕਿੰਗ, ਜਿਹੜਾ ਗਿਆਨੀ ਇਹੀ ਸਮਝਦਾ ਵੀ ਕੋਈ ਬੱਚਾ ਭਾਵੇਂ ਦੁਬਾਰਾ ਵੀ ਪ੍ਰਸ਼ਾਦ ਲੈ ਗਿਆ, ਅੱਜ ਕੱਲ੍ਹ ਤਾਂ ਭਾਵੇਂ ਸਮਝ ਹੈ ਨਹੀਂ, ਪਰ ਇਹ ਮੈਂ 40 ਸਾਲ ਪਹਿਲਾਂ ਦੀਆਂ ਗੱਲਾਂ ਕਰਦਾ ਜੀ, 45 ਸਾਲ ਪਹਿਲਾਂ ਦੀਆਂ, ਤੁਸੀਂ ਇੱਕ ਬੱਚੇ ਨਾਲ ਇਸ ਕਰਕੇ ਵਿਤਕਰਾ ਕਰ ਰਹੇ ਹੋ ਵੀ ਉਹ ਦੁਬਾਰਾ ਦੇਖ ਲੈ ਰਿਹਾ, 2 ਵਾਰੀ ਦੇ ਦਿਓ, ਇਹਦੇ ਨਾਲ ਤੁਹਾਡਾ ਕੀ ਘਟਣ ਲੱਗਿਆ? ਇੱਕ ਪਾਸੇ ਤਾਂ ਕਹਿੰਦੇ ਹਾਂ ਵੀ ਰੱਬ ਬੜਾ ਦਿਆਲੂ ਕਿਰਪਾਲੂ, ਜਿਹੜਾ ਬੰਦਾ ਰੱਬ ਨੂੰ ਮੰਨਦਾ, ਰੱਬ ਦੇ ਨੇੜੇ ਰਹਿੰਦਾ, ਜਿਹਦੇ 'ਚ ਰੱਬੀ ਗੁਣ ਆ ਜਾਂਦੇ ਨੇ, ਉਹਦਾ ਵਿਤਕਰਾ ਖਤਮ ਹੋ ਜਾਂਦਾ। ਇੱਕ ਬੱਚਾ ਚਲੋ ਤੁਹਾਡੇ ਇੱਕ ਵਾਰੀ ਦੇਖ ਲੈ ਗਿਆ, ਦੂਜੀ ਵਾਰੀ ਵੀ ਮੰਗਣ ਆ ਗਿਆ, ਤੁਹਾਡੇ ਖਜ਼ਾਨੇ ਇੰਨੇ ਭਰਪੂਰ ਰਹਿੰਦੇ ਨੇ, ਕਿਤੇ ਘਟਣ ਲੱਗੇ ਨੇ ਉਹ, ਜਿਹੜੀ ਪੱਕੀ ਮਨ ਦੇ ਵਿੱਚ ਬੱਚਿਆਂ ਦੇ ਵਿੱਚ ਨਫ਼ਰਤ ਪੈ ਜਾਂਦੀ ਆ ਜੀ। ਅਤੇ ਇਹ ਤਾਂ ਅਜੇ ਮੈਂ ਇਹ ਮੇਰੇ ਨਾਲ ਘਟਨਾ ਵਾਪਰੀ ਆ, ਮੈਨੂੰ ਅਜੇ ਵੀ ਯਾਦ ਆ ਜਾਂਦੀ, ਮੈਨੂੰ ਗਿਆਨੀ ਦਾ ਮੂੰਹ ਵੀ ਯਾਦ ਆ ਜਾਂਦਾ ਵੀ ਇਹ ਗਿਆਨੀ ਨੇ ਮੈਨੂੰ ਪ੍ਰਸ਼ਾਦ ਨਹੀਂ ਸੀ ਦਿੱਤਾ। ਜਿਹੜੇ ਬੱਚਿਆਂ ਨਾਲ ਹਰ ਰੋਜ਼ ਵਾਪਰਦਾ ਹੈ, ਜਿਨ੍ਹਾਂ ਨੂੰ ਗੁਰਦੁਆਰੇ ਤੋਂ ਮੋੜਿਆ ਜਾਂਦਾ ਰਿਹਾ ਹੈ, ਗੁਰਦੁਆਰੇ 'ਚ ਵੜ ਨਹੀਂ ਦਿੱਤਾ ਜਾਂਦਾ ਰਿਹਾ, ਇਸ ਤੋਂ ਵੀ ਅੱਗੇ ਪਿੰਡ ਨੇ ਸ਼ਿਵਿੰਦਰ ਜੀ, ਜਿੱਥੋਂ ਮਜ਼ਦੂਰਾਂ ਦੇ ਬੱਚਿਆਂ ਨੂੰ ਗੁਰਦਾਸਪੁਰ ਦੇ ਵਿੱਚ ਕਈ ਪਿੰਡ ਨੇ ਖੂਹ ਤੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਰਿਹਾ, ਜਿਨ੍ਹਾਂ ਨੂੰ ਹਰ ਰੋਜ਼ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ, ਸਾਡੇ ਨਾਲੋਂ ਘੱਟ ਤੁਹਾਨੂੰ ਸਮਝ ਆ, ਅਸੀਂ ਜ਼ਿਆਦਾ ਸੋਹਣੇ ਸੁਨੱਖੇ ਹਾਂ, ਸਾਨੂੰ ਅਕਲ ਜ਼ਿਆਦਾ ਹੈ, ਈਵਨ ਭੰਗੜਾ ਵੀ ਸਾਨੂੰ ਜ਼ਿਆਦਾ ਸੋਹਣਾ ਪਾਉਣਾ ਆਉਂਦਾ, ਉਹ ਸਮਾਜ ਫਿਰ ਕਿੱਧਰ ਨੂੰ ਜਾ ਰਿਹਾ? ਅਜੇ ਵੀ ਉਹ ਫਿਰ ਦੂਜਿਆਂ 'ਤੇ ਹੀ ਤਵਾ ਲਾਉਂਦੇ ਆ ਜੀ, ਜਿਹੜਾ ਆਤਮ ਚਿੰਤਨ ਆ ਉਹ ਨਹੀਂ ਕਰਦੇ। ਸਿੱਖ ਵਿਦਵਾਨਾਂ ਨੂੰ ਕਿਤੇ ਸਿੱਖ ਵਿਦਵਾਨ ਅਹਿਸਾਸ ਜ਼ਰੂਰ ਕਰਵਾਉਂਦੇ ਨੇ ਇਹਨਾਂ ਗੱਲਾਂ ਦਾ, ਪਰ ਸਿੱਖ ਮਜੋਰਟੀ ਆਫ ਦਾ ਸਿੱਖਸ ਅਜੇ ਵੀ ਆਤਮ ਸਮਰਪਣ ਆਤਮ ਚਿੰਤਨ ਕਰਨ ਨੂੰ ਤਿਆਰ ਨਹੀਂ। ਸ਼ਿਵਿੰਦਰ ਜੀ
ਬਿਲਕੁਲ ਚਰਨਜੀਤ, ਉਹ ਤਾਂ ਹੈ ਹੀ ਹੈ, ਕਿਉਂਕਿ ਇਹ ਕਾਫੀ ਨਾ ਜਿਹੜੀਆਂ ਜੜ੍ਹਾਂ ਨੇ ਉਹ ਬਹੁਤ ਡੂੰਘੀਆਂ ਹੈਗੀਆਂ ਨੇ ਤੇ ਉਹ ਸਾਨੂੰ ਦਿਖਦੀਆਂ ਨੇ। ਹੁਣ ਇਹਦੇ ਵਿੱਚ ਤਾਂ ਇਹ ਹੈ ਕਿ ਜਿਵੇਂ ਉਹ 12 ਤਰੀਕ ਵਾਲੀ ਘਟਨਾ ਸੀ, 12 ਅਕਤੂਬਰ 1920 ਵਾਲੀ, ਜੇ ਏਦਾਂ ਦੀ ਕੋਈ ਜਿਹੜੀ ਹੈਗੀ ਆ ਧਰਮ ਵੀ ਦੇ ਵੀ ਬੰਦੇ ਉੱਠ ਕੇ ਕੋਈ ਏਦਾਂ ਦੀ ਮੂਵਮੈਂਟ ਚਲਾਉਣ ਤਾਂ ਕੋਈ ਮਾੜਾ ਮੋਟਾ ਰਾਹਤ ਮਿਲ ਸਕਦੀ ਹੈ। ਪਰ ਮੇਰਾ ਮੰਨਣਾ ਹੈਗਾ ਕਿ ਜਿਹੜੀ ਨਾ ਕਾਸਟਿਜ਼ਮ ਹੈ ਇਹਤੋਂ ਜੇ ਤੁਸੀਂ ਨਜ਼ਾਤ ਪਾਉਣੀ ਹੈ, ਮੈਨੂੰ ਇਹਦਾ ਇੱਕੋ ਹੀ ਹੱਲ ਲੱਗਦਾ ਚਰਨਜੀਤ, ਕੋਈ ਕਿਸੇ ਨੂੰ ਕਿੱਦਾਂ ਲੱਗੇ, ਉਹ ਹੈਗਾ ਅੰਤਰਜਾਤੀ ਵਿਆਹ, ਜਿੰਨਾ ਚਿਕਰ ਤੁਸੀਂ ਇਹਨਾਂ ਨੂੰ ਇਹ ਨਹੀਂ ਨਾ ਕਮਿਟਮੈਂਟ ਕਰਦੇ, ਕਿਉਂਕਿ ਆਹ ਜਿਹੜੀ ਸਾਂਝ ਨਹੀਂ ਰੱਖਦੇ ਨਾ, ਜਿਹੜੀ ਰੋਟੀ ਬੇਟੀ ਵਾਲੀ ਸਾਂਝ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਉਦੋਂ ਤੱਕ ਜਿਹੜਾ ਹੈਗਾ ਇਹਦਾ ਹੱਲ ਨਹੀਂ, ਕਿਉਂਕਿ ਅਸੀਂ ਇੱਥੇ ਹੀ ਸਾਡਾ ਸਾਰਾ ਕੁਛ ਪਿਆ ਹੁੰਦਾ ਕਿ ਅੱਛਾ ਭਾਈ ਅਸੀਂ ਰਿਸ਼ਤਾ ਦੇਖਣ ਜਾਂਦੇ ਹਾਂ, ਚੰਗਾ ਵੀ ਜਾਤ ਤੋਂ ਬਾਹਰ ਤਾਂ ਹੋ ਹੀ ਨਹੀਂ ਸਕਦਾ ਹੈਗਾ ਹੈ, ਤੇ ਫਿਰ ਉਹ ਤੋਂ ਬਾਅਦ ਫਿਰ ਸਰ ਅਸੀਂ ਗੋਤ ਗੋਤ ਹੋਰ ਬਥੇਰਾ ਕੁਛ ਦੇਖਦੇ ਹਾਂ। ਲੇਕਿਨ ਇਹਨੂੰ ਤੋੜਨਾ ਜੇ, ਇਹਨੂੰ ਤੋੜਨ ਦਾ ਇੱਕ ਵੱਡਾ ਮੈਨੂੰ ਜਿਹੜਾ ਹੈਗਾ ਵਾ ਇਹੀ ਲੱਗਦਾ, ਜੇਕਰ ਕੋਈ ਬੰਦਾ ਆਹ ਚੀਜ਼ ਨੂੰ ਟੱਪਣ ਦਾ ਜਿਗਰਾ ਨਹੀਂ ਰੱਖਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਸੱਚੇ ਮਨੋਂ ਜਿਹੜਾ ਹੈਗਾ ਕਿ ਜਾਤ ਦੀ ਜਿਹੜੀ ਜਿੱਲਣ ਹੈ ਉਹਦੇ ਵਿੱਚੋਂ ਬਾਹਰ ਨਿਕਲ ਸਕਦਾ।
ਬਿਲਕੁਲ ਜੀ, ਲਓ ਦੋਸਤੋ ਛੋਟੀ ਜਿਹੀ ਹੋਰ ਬ੍ਰੇਕ ਲੈਂਦੇ ਹਾਂ, ਵਾਪਸ ਆਉਂਦੇ ਹਾਂ ਅਸੀਂ।
ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਹੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-695-9797। ਫਲਾਇੰਗ ਫੈਸ਼ਨ ਵੇਅਰ ਹਾਊਸ।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਦਵਾ ਦਾਂ ਜੀ ਕਿ ਬ੍ਰੈਂਪਟਨ ਦੇ ਵਿੱਚ ਸ਼ੋਪਰਸ ਵਰਲਡ ਦੇ ਏਰੀਆ ਦੇ ਵਿੱਚ ਸਟੈਲਾ ਕੌਂਡੋਜ਼ ਬਣ ਜਾ ਰਹੀਆਂ ਜੀ। ਇਸ ਏਰੀਆ ਦਾ ਇਹ ਪਹਿਲਾ ਪ੍ਰੋਜੈਕਟ ਆ ਜੀ, ਇਹਦੇ ਵਿੱਚ 150 ਕੌਂਡੋਜ਼ ਰਿਲੀਜ਼ ਹੋਣੀਆਂ ਨੇ ਜੀ, ਇੱਕ ਤੋਂ ਲੈ ਕੇ ਦੋ ਦਿਨਾਂ ਦੇ ਵਿੱਚ ਵਿੱਚ। ਅਤੇ ਤੁਸੀਂ ਇੱਥੇ ਕੌਂਡੋ ਯੂਨਿਟ ਬੁੱਕ ਕਰਨੇ ਨੇ ਅਤੇ ਫਿਰ ਮੈਨੂੰ ਕਾਲ ਕਰ ਲਿਓ। ਇਹ ਬਸ ਤੁਸੀਂ ਇਹ ਕਹਿ ਲਓ ਜੀ ਆਉਂਦੀਆਂ ਵਿਕ ਜਾਣੀਆਂ ਨੇ, ਕਿਉਂਕਿ ਏਰੀਆ ਹੌਟ ਹੈ। ਮੈਂ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਦੱਸ ਚੁੱਕਿਆ, ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ ਸਕਦਾ ਕਈ ਸੱਜਣ ਮੇਰੇ ਨਾਲ ਜ਼ਿਆਦਾ ਜਾਣਦੇ ਹੋਣ। 407 ਇੱਥੋਂ 2 ਮਿੰਟ ਦੀ 3 ਮਿੰਟ ਦੀ ਡਰਾਈਵ 'ਤੇ ਆ, 410 ਇੱਥੋਂ 5 ਮਿੰਟ ਦੀ ਡਰਾਈਵ 'ਤੇ ਆ, ਸਾਰੀਆਂ ਸਹੂਲਤਾਂ ਦੇ ਵਿਚਕਾਰ ਆ। ਪਰ ਆਉਣ ਵਾਲੇ 5 ਸਾਲਾਂ ਦੀ ਪਿਕਚਰ ਜਦੋਂ ਦੇਖੋਗੇ ਤਾਂ ਇੱਥੇ ਬਹੁਤ ਸਾਰੇ ਪ੍ਰੋਜੈਕਟ ਨਵੇਂ ਆ ਰਹੇ ਨੇ। ਇਸੇ ਕਰਕੇ LRT ਦਾ ਟਰਮੀਨਲ ਇੱਥੇ ਸਟੀਲਜ਼ ਅਤੇ ਹੁਰਨਟੈਰੀਓ ਸਟਰੀਟ ਦੇ ਕੋਨੇ 'ਤੇ ਬਣ ਜਾ ਰਿਹਾ, ਸ਼ੋਪਰਸ ਵਰਲਡ ਵਾਲੇ ਕੋਰਨਰ 'ਤੇ। ਇਹ ਵਾਲਾ ਸ਼ੋਪਰਸ ਵਰਲਡ, ਇਹ ਵਾਲਾ ਸ਼ੋਪਰਸ ਵਰਲਡ ਆਉਂਦੇ ਸਾਲਾਂ 'ਚ ਨਹੀਂ ਰਹਿਣਾ। ਪਲੈਨਸ ਸਾਰੀਆਂ ਸਬਮਿਟ ਹੋਈਆਂ ਸਿਟੀ ਦੇ ਵਿੱਚ, ਨਵੀਆਂ ਪਲੈਨਸ ਉਹਨਾਂ ਦੀ ਵੈਬਸਾਈਟ 'ਤੇ ਨੇ, ਰੀਓ ਕੈਨ ਪਲਾਜ਼ੇ ਵਾਲਿਆਂ ਦੀ ਵੈਬਸਾਈਟ 'ਤੇ ਜਾ ਕੇ ਦੇਖ ਲਓ, ਜਾਂ ਗੂਗਲ 'ਤੇ ਸ਼ੋਪਰਸ ਵਰਲਡ ਨਿਊ ਪਲੈਨਸ ਬਣਾ ਕੇ ਦੇਖੋ। ਬਾਕੀ ਇਹ ਤਾਂ ਸ਼ੋਪਰਸ ਵਰਲਡ ਦੇ ਬਾਹਰ ਦੀ ਗੱਲ ਕਰ ਰਿਹਾ ਮੈਂ, ਸੁਪਰ ਸਟੋਰ ਦੇ ਸਾਹਮਣੇ ਜਿਹੜੀ ਜਗ੍ਹਾ ਪਈ ਆ ਉਹਦੇ ਇੱਕ ਕੋਰਨਰ 'ਤੇ ਡਿਵੈਲਪਮੈਂਟ ਆ, ਉਹ ਸ਼ੁਰੂ ਹੋਈ ਆ ਜੀ। ਪਹਿਲਾ ਟਾਵਰ ਜਿਹੜਾ ਹੈਗਾ ਉਹ ਅਸੀਂ ਸੈੱਲ ਕਰ ਰਹੇ ਹਾਂ। ਪਹਿਲੇ ਪ੍ਰੋਜੈਕਟ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਬੈਨੀਫਿਟ ਹੁੰਦਾ, ਜੇ ਤੁਸੀਂ ਇਨਵੈਸਟਰ ਹੋ ਜਾਂ ਤੁਸੀਂ ਆਪਣੇ ਰਹਿਣ ਲਈ ਇੱਥੇ ਯੂਨਿਟ ਲੈਣੇ ਨੇ, ਮੈਨੂੰ ਕਾਲ ਕਰ ਲਿਓ। ਇੱਕ ਬੈਡਰੂਮ ਡੈਨ, 2 ਬੈਡਰੂਮ 2 ਬੈਡਰੂਮ ਡੈਨ, 3 ਬੈਡਰੂਮ ਦੇ ਯੂਨਿਟ ਨੇ। ਫਰੀ ਅਸਾਈਨਮੈਂਟ ਆ, ਫਰੀ ਇਹਦੇ 'ਚ ਅਪਲਾਇੰਸਿਸ ਨੇ, 24 ਆਵਰ ਸਕਿਉਰਿਟੀ, ਪਾਰਟੀ ਰੂਮ, ਜਿਮ, ਕਿਡਜ਼ ਪਲੇ ਰੂਮ, ਯੋਗਾ ਸਟੂਡੀਓ, ਟੈਰਸਿਸ ਨੇ ਕਈ ਯੂਨਿਟਸ ਦੇ ਵਿੱਚ, ਬਾਲਕੋਨੀ ਸਾਰੇ ਯੂਨਿਟਸ ਦੇ ਵਿੱਚ ਨੇ। ਨੰਬਰ ਮੇਰਾ 6473008436 ਆ। ਸ਼ਿਵਿੰਦਰ ਜੀ, ਜਾਂਦੇ ਜਾਂਦੇ 1.5 ਮਿੰਟ 'ਚ ਕੀ ਕਹੋਗੇ?
ਮੈਂ ਇਹੀ ਕਹਿਣਾ ਚਾਹੁੰਦਾ ਚਰਨਜੀਤ, ਕਿ ਜਿਹੜਾ ਹੈਗਾ ਜਿਸ ਤਰ੍ਹਾਂ ਅਸੀਂ ਜਿਹੜਾ ਆਰਥਿਕ, ਸਿਆਸੀ ਤੇ ਸਮਾਜਿਕ ਤਬਦੀਲੀਆਂ ਦੇ ਬਾਵਜੂਦ ਜਿਹੜਾ ਜਾਤੀਵਾਦੀ ਵਿਚਾਰਧਾਰਾ ਦਾ ਜਿਹੜਾ ਰੂਪ ਭਾਵੇਂ ਬਦਲਦਾ ਰਿਹਾ ਵਾ, ਪਰ ਉਹਦਾ ਬੁਨਿਆਦੀ ਖਾਸਾ ਤਾਂ ਹੈਗਾ ਹੀ ਹੈ। ਅਸੀਂ ਹੁਣ ਇਹਦੇ ਲਈ ਜਿਹੜਾ ਹੈਗਾ ਜਿੰਨਾ ਚਿਕਰ ਇਹਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਾਂਗੇ ਉਦੋਂ ਤੱਕ ਸਾਂਝੀ ਬਾਲਤਾ ਦਾ ਜਿਹੜਾ ਸੁਨੇਹਾ ਉਹ ਵੀ ਨਹੀਂ ਦੇ ਸਕਦੇ, ਤੇ ਦੂਜਾ ਜਿਹੜਾ ਪੰਜਾਬ ਤੇ ਪੰਜਾਬੀਅਤ ਦਾ ਜਿਹੜਾ ਅਸਲ ਸੁਪਨਾ ਵਾ ਉਹ ਵੀ ਪੂਰਾ ਨਹੀਂ ਹੋ ਸਕਦਾ। ਇਹਦੇ ਲਈ ਜ਼ਰੂਰੀ ਇਹੀ ਆ ਕਿ ਇੱਕ ਖੂਬਸੂਰਤ ਸਮਾਜ ਲਈ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਚੋਂ ਬਾਹਰ ਨਿਕਲਿਆ ਜਾਵੇ।
ਬਿਲਕੁਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਬੜੀਆਂ ਤੁਸੀਂ ਅੱਜ, ਵੈਸੇ ਤਾਂ ਹਮੇਸ਼ਾ ਹੀ ਕੰਮ ਦੀਆਂ ਗੱਲਾਂ ਦੱਸਦੇ ਹੋ ਨੌਲੇਜ ਵਾਲੀਆਂ, ਪਰ ਆਹ ਜਿਹੜਾ ਤੁਸੀਂ ਅੱਜ ਸਾਨੂੰ ਵਿਰਸੇ ਬਾਰੇ, ਪੰਜਾਬੀਆਂ ਦੇ ਬਾਰੇ, ਸਿੱਖਾਂ ਨੂੰ ਸਿੱਖੀ ਦੇ ਵਿਰਸੇ ਬਾਰੇ ਦੱਸਿਆ, ਅਤੇ ਆਹ ਨਵੀਂ ਗੱਲ ਜਿਹੜੀ ਦੱਸੀ ਆ ਕਿ ਇਹ ਆਹ ਜਿਹੜੇ ਮਾੜੇ ਰੁਝਾਨ ਨੇ ਇਹਨਾਂ ਨੂੰ ਛੱਡ ਦਈਏ, ਆਪਾਂ ਜਾਤ ਪਾਤ ਨੂੰ ਛੱਡ ਦਈਏ, ਅਤੇ ਇਹਦੀ ਖਾਤਰ ਤਕੜਾ ਸੰਘਰਸ਼ ਜਿਹੜਾ 12 ਅਕਤੂਬਰ 1920 ਦੀ ਗੱਲ ਕੀਤੀ ਸੀ, 100 ਸਾਲ ਪਹਿਲਾਂ ਸੀ, ਉਸ ਨੂੰ ਯਾਦ ਕਰੀਏ। ਸ਼ਿਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-695-9797। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ, ਏਅਰਪੋਰਟ ਐਂਡ ਮੇਫੀਲਡ ਰੋਡ, 9059653633, 905-965-3633।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ